एक ओंकार सतनाम कर्ता पुरख निरपौ निर्वैर अकाल मूरत अजूनी सैभं गुरप्रसाद जप आद सच जुगाद सच है पी सच नानक होसी पी सच तेरे कमन कमन गुण कह कह गावा तू साहिब गुणी निधाना तुमरी महिमा वर्ण न साको तू ठाकुर ऊच भगवाना जेता जियो पिंड सब तेरा तू अंतर जामी पुरख भगवान दासन दास कह जन नानक जिहा तू कराए हे तिहा हूं करी वखियान दासन दास कह जन नानक जिहा तू कराए हे तिहा हूं करी वखियान पतत पावन भगत वत्सल गरीब नवाज दो जहान वाली चवर छत्र तख्त दे मालक सतगुरु श्री गुरु ग्रंथ साहिब महाराज जी दी पावन और पवित्र हजूरी अंदर सुभायमान हो रहे सतसंगी जनो सतगुरां दी अत्यंत बख्शिश होई है। अमृत वेले तो सतसंगत करन दा इस भाग प्राप्त होया है। आओ सतगुरां दे पावन दरबार दियां हाजरियां भरदे होए रसना दी सांझ पाईए गज के बुलाईए वाहिगुरु जी का खालसा वाहिगुरु जी की फतेह। सतगुरां ने रहमत कीती है रागी सिंघां दी रसना पासों अमृतमई श्री आसा जी दी वार दा कीर्तन श्रवण करके आनंद माणिया। चल रही लड़ीवार तुरकी बाणी दी विचार सुन हर कथा उतारी मैल महापुनीत भए सुख सैल जन्मा जन्मांतरां दी लगी हुई इस हिरदे दे उपर हंगता दी अविद्या दी मैल नूं लाउण वास्ते सतगुरु पातशाह महाराज कहिंदे कथा कीर्तन सुखदाई। ਜੋ ਵੀ ਪ੍ਰਾਣੀ ਜਗਿਆਸੂ ਜਨ ਕਥਾ ਔਰ ਕੀਰਤਨ ਸਰਵਣ ਕਰਦਾ ਹੈ ਇਹਨਾਂ ਮੈਲਾਂ ਨੂੰ ਉਤਾਰਨ ਵਾਸਤੇ ਪਰਮੇਸ਼ਰ ਦੇ ਨਾਮ ਦੀ ਸਮਰੱਥਾ ਹੈ। ਸੋ ਸਤਿਗੁਰਾਂ ਨੇ ਇਹ ਰਹਿਮਤ ਕਰਕੇ ਸਤਸੰਗਤ ਦਾ ਸੁਭਾਗ ਬਖਸ਼ਿਸ਼ ਕੀਤਾ ਔਰ ਕਥਾ ਕੀਰਤਨ ਸਰਵਣ ਕਰਨ ਵਾਸਤੇ ਇਹ ਘੜੀਆਂ ਨਸੀਬ ਹੋਈਆਂ ਨੇ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ। ਬਿਨਾ ਪੂਰਨ ਸਤਿਗੁਰਾਂ ਤੋਂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ। ਬੇਸ਼ੱਕ ਆਪੋ ਆਪਣੇ ਕਰਮ ਦੇ ਅਨੁਸਾਰ ਹਰੇਕ ਨੇ ਇਸ ਭਗਤੀ ਨੂੰ ਸੰਪੂਰਨ ਕਰਨ ਵਾਸਤੇ ਬਥੇਰੇ ਯਤਨ ਕੀਤੇ ਅਨੇਕਾਂ ਵਿਧੀਆਂ ਅਪਣਾਈਆਂ। ਸੰਸਾਰ ਦੇ ਅੰਦਰ ਨੌ ਪ੍ਰਕਾਰ ਦੀ ਭਗਤੀ ਮੰਨੀ ਗਈ ਹੈ। ਹਨੂਮਾਨ ਨੇ ਦਾਸਾ ਭਾਵ ਦੀ ਭਗਤੀ ਨੂੰ ਪੂਰਨ ਕੀਤਾ। ਸੇਵਕ ਬਣ ਕੇ ਸ੍ਰੀ ਰਾਮ ਚੰਦਰ ਜੀ ਦਾ ਤੇ ਇਸ ਭਗਤੀ ਨੂੰ ਸਫਲਾ ਬਣਾਇਆ। ਨਾਰਦ ਮੁਨੀ ਨੇ ਕੀਰਤਨ ਭਗਤੀ ਹਰ ਸਮੇਂ ਆਪਣੇ ਹੱਥ ਦੇ ਵਿੱਚ ਬੀਨਾ ਲੈ ਕੇ ਔਰ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੋਇਆ ਉਸ ਬੀਨਾ ਦੇ ਦੁਆਰਾ ਮਾਲਕ ਦੀ ਉਸਤਤ ਕਰਦਾ ਰਹਿੰਦਾ ਹੈ ਔਰ ਕੀਰਤਨ ਭਗਤੀ ਦੇ ਵਿੱਚ ਸੰਪੂਰਨ ਉਤਰਿਆ। ਕਾਕ ਪਸੰਡ ਦੀ ਸ਼੍ਰਾਵਣ ਭਗਤੀ ਹੈ, ਉਹ ਪਰਮੇਸ਼ਰ ਦੇ ਨਾਮ ਨੂੰ ਸੁਣਨ ਵਿੱਚ ਹਰ ਸਮੇਂ ਚਿੱਤ ਲਗਾ ਕੇ ਰੱਖਦਾ ਸੀ। ਇਸ ਤਰ੍ਹਾਂ ਦੀਆਂ ਇਹ ਨੌਂ ਭਗਤੀਆਂ ਨੇ, ਪਰ ਗੁਰਮਤਿ ਦੇ ਵਿੱਚ ਜਗਿਆਸੂ ਨੂੰ ਇਕੱਲੇ ਨੂੰ ਹੀ ਨੌਂ ਪ੍ਰਕਾਰ ਦੀ ਭਗਤੀ ਕਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਉੱਥੇ ਕੇਵਲ ਕਾਕ ਪਸੰਡ ਨੇ ਕੇਵਲ ਸ਼੍ਰਵਣ ਭਗਤੀ ਹੀ ਨਿਭਾਈ ਹੈ, ਨਾਰਦ ਮੁਨੀ ਨੇ ਕੀਰਤਨ ਭਗਤੀ ਦੀ ਸੇਵਾ ਨਿਭਾਈ ਹੈ, ਹਨੂਮਾਨ ਨੇ ਦਾਸਾ ਭਾਵ ਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਜਗਿਆਸੂ ਹੈ, ਸਤਸੰਗੀ ਹੈ, ਉਸਨੇ ਪਹਿਲਾਂ ਹੀ ਸਤਸੰਗਤ ਵਿੱਚ ਆ ਕਰਕੇ ਜਿਸ ਦਾ ਕਰਮ ਖੁੱਲ ਗਿਆ, ਪਰਮੇਸ਼ਰ ਦੀ ਬਖਸ਼ਿਸ਼ ਹੋ ਗਈ, ਚਾਰ ਭਗਤੀਆਂ ਤੇ ਉਦੋਂ ਹੀ ਪ੍ਰਾਪਤ ਹੋ ਜਾਂਦੀਆਂ ਨੇ, ਸ਼੍ਰਾਵਣ, ਮੰਨਣ, ਨਿਧਿਆਸਣ ਤੇ ਤਤ ਤੁੰਗ ਦਾ ਸੋਧਨ। ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੇ ਨਾਲ ਸ਼੍ਰਵਣ ਕਰਨਾ ਇਹ ਵੀ ਭਗਤੀ ਹੈ। ਇਸ ਤੋਂ ਅੱਗੇ ਫਿਰ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨਾ ਕਿ ਜੋ ਗੁਰਾਂ ਨੇ ਉਪਦੇਸ਼ ਦਿੱਤਾ ਹੈ ਮੈਂ ਸਤਿਗੁਰਾਂ ਦੇ ਕਹੇ ਹੋਏ ਉਪਦੇਸ਼ ਨੂੰ ਕਮਾਵਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਿਹੜਾ ਤੇ ਸਮਝਦਾ ਹੈ ਕਿ ਮੇਰਾ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਔਰ ਮੈਂ ਇਹਨਾਂ ਸਤਿਗੁਰਾਂ ਦਾ ਸੇਵਕ ਹਾਂ, ਮਹਾਰਾਜ ਕਹਿੰਦੇ ਉਹ ਕਦੇ ਅੰਮ੍ਰਿਤ ਵੇਲਾ ਨਹੀਂ ਖੁੰਝਣ ਦੇਵੇਗਾ। ਅੰਮ੍ਰਿਤ ਵੇਲੇ ਉੱਠ ਕੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਇਹ ਵੀ ਭਗਤੀ ਹੈ। ਜਿਸ ਨੇ ਰੋਜ਼ਾਨਾ ਦਾ ਨਿਯਮ ਬਣਾ ਲਿਆ ਅੰਮ੍ਰਿਤ ਵੇਲਾ ਨਹੀਂ ਲੰਘਣ ਦੇਣਾ, ਸੰਭਾਲ ਕਰਨੀ ਔਰ ਸਮੇਂ ਦੇ ਲਿਹਾਜ਼ੇ ਦੇ ਅਨੁਸਾਰ ਆਪਣੇ ਜੀਵਨ ਦੇ ਵਿੱਚ ਇਹ ਕਰਮ ਪ੍ਰਪੱਕ ਕਰ ਲੈਣਾ, ਮਹਾਰਾਜ ਕਹਿੰਦੇ ਇਹ ਵੀ ਭਗਤੀ ਹੈ। ਫਿਰ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੋਖ ਪਾਪ ਲਹਿ ਜਾਵੈ, ਹਰ ਸਮੇਂ ਪਰਮੇਸ਼ਰ ਦੇ ਸਿਮਰਨ ਨੂੰ ਆਪਣੀ ਜੀਭਾ ਦੇ ਦੁਆਰਾ ਕਥਨ ਕਰਦੇ ਰਹਿਣ, ਇਹ ਨਾਰਦ ਮੁਨੀ ਵਾਲੀ ਕੀਰਤਨ ਭਗਤੀ ਸਤਿਗੁਰਾਂ ਨੇ ਆਪਣੇ ਜਗਿਆਸੂ ਨੂੰ ਬਖਸ਼ਿਸ਼ ਕੀਤੀ ਕਿ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਈਐ। ਹਰ ਸਮੇਂ ਪਰਮੇਸ਼ਰ ਨੂੰ ਯਾਦ ਰੱਖ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਾਰਜ ਕਰਦਿਆਂ ਹੋਇਆਂ ਵੀ ਪਰਮੇਸ਼ਰ ਦਾ ਨਾਮ ਇਸ ਜੀਭਾ ਤੋਂ ਲੈਂਦੇ ਰਹਿਣਾ। ਔਰ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਇਹਨਾਂ ਨੇਤਰਾਂ ਦੇ ਦੁਆਰਾ ਹਰੇਕ ਦੇ ਅੰਦਰੋਂ ਦਵੈਸ਼ ਕੱਢ ਕੇ ਇਹਨਾਂ ਨੇਤਰਾਂ ਵਿੱਚੋਂ ਪ੍ਰੇਮ ਦੇ ਨਾਲ ਕਿਸੇ ਦੇ ਅੰਦਰੋਂ ਪਰਮੇਸ਼ਰ ਦੀ ਜੋਤ ਦੇ ਦਰਸ਼ਨ ਕਰਨੇ, ਇਹ ਨੇਤਰਾਂ ਦੇ ਦੁਆਰਾ ਦਰਸ਼ਨ ਕਰਨ ਦੀ ਭਗਤੀ ਹੈ। ਫਿਰ ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ, ਜੇ ਪਰਮੇਸ਼ਰ ਦਾ ਨਾਮ ਕੰਨ ਸੁਣਨ ਦੇ ਵਿੱਚ ਲੱਗੇ ਹੋਏ ਨੇ ਔਰ ਮੇਰੇ ਮੋਹਨ ਇਹ ਨਾ ਸੁਣਾਏ, ਗੀਤ ਨਾਦ ਕਵਤ ਧੁਨ ਗਾਵਤ ਬੋਲਤ ਬੋਲ ਅਜਾਏ, ਹੋਰ ਨਾ ਬੋਲਾਂ ਨੂੰ ਵਿਅਰਥ ਦੀਆਂ ਗੱਲਾਂ ਨੂੰ ਸੁਣਨ ਤੋਂ ਆਪਣੇ ਕੰਨਾਂ ਨੂੰ ਰੋਕ ਲੈਣਾ ਔਰ ਪਰਮੇਸ਼ੁਰ ਦੇ ਨਾਮ ਨੂੰ ਸੁਣਨ ਵਾਸਤੇ ਉਤੇਜਿਤ ਕਰ ਲੈਣਾ, ਮਹਾਰਾਜ ਕਹਿੰਦੇ ਇਹ ਭਗਤੀ ਹੈ। ਇੰਦਰੀਆਂ 'ਤੇ ਕੰਟਰੋਲ ਹੈ, ਇਹ ਆਪਣੇ ਵੱਸ ਵਿੱਚ ਨੇ। ਫਿਰ ਰਸਨਾ ਜਪੈਨ ਨਾਮ ਤਿਲ ਤਿਲ ਕਰ ਕੱਟੀਏ, ਇਹ ਜੀਭਾ ਦੇ ਦੁਆਰਾ ਵਿਅਰਥ ਦੀਆਂ ਗੱਲਾਂ ਬੋਲਣ ਤੋਂ ਬੋਲ ਰੋਕ ਲੈਣੀ, ਉਹੀ ਬੋਲ ਬੋਲਣਾ ਜੋ ਗੁਰਮਤਿ ਦੇ ਲਿਹਾਜੇ ਦੇ ਅਨੁਸਾਰ ਪੂਰਾ ਉਤਰਦਾ ਹੋਵੇ ਔਰ ਉਸ ਵਿੱਚ ਪਰਮੇਸ਼ੁਰ ਦੀ ਸਿਫਤ ਹੋਵੇ, ਪਰਮੇਸ਼ੁਰ ਦਾ ਨਾਮ ਹੋਵੇ। ਮਹਾਰਾਜ ਕਹਿੰਦੇ ਇਹ ਵੀ ਭਗਤੀ ਹੈ। ਫਿਰ ਇਹ ਭਗਤੀਆਂ ਜਦ ਸਫਲ ਹੋ ਗਈਆਂ ਸ਼ੁਭ ਕਰਮਾਂ ਦੇ ਅਨੁਸਾਰ, ਫਿਰ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸਤ ਸੰਗਤ ਨਿਯਮ ਦੇ ਨਾਲ ਨਿਭਾਉਣਾ, ਕਥਾ ਕੀਰਤਨ ਦੇ ਵਿੱਚ ਨਿਯਮ ਵੱਜ ਜਾਣਾ, ਇਹ ਵੀ ਜਗਿਆਸੂ ਦੀ ਭਗਤੀ ਹੈ। ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ੁਰ ਦਾ ਨਾਮ ਸਰਵਣ ਕਰਨਾ ਕਿ ਸਤਿਗੁਰੂ ਉਪਦੇਸ਼ ਦਿੰਦੇ ਨੇ, ਉਹ ਸ਼੍ਰਵਣ ਭਗਤੀ। ਔਰ ਉਸ ਸ਼੍ਰਵਣ ਭਗਤੀ ਦੇ ਦੁਆਰਾ ਆਪਣੇ ਹਿਰਦੇ ਵਿੱਚ ਇਹ ਗੱਲ ਪਰਪੱਕ ਕਰ ਲੈਣੀ ਕਿ ਜੋ ਗੁਰਾਂ ਨੇ ਉਪਦੇਸ਼ ਦਿੱਤਾ ਮੇਰੀ ਕਲਿਆਣ ਵਾਸਤੇ ਹੈ, ਭਵਜਲ ਸੰਸਾਰ ਤੋਂ ਪਾਰ ਉਤਾਰਾ ਕਰਨ ਵਾਸਤੇ ਹੈ, ਉਹ ਮੰਨਣ ਭਗਤੀ। ਮਨ ਕਰਕੇ ਸਤਿਗੁਰਾਂ ਦੇ ਉਪਦੇਸ਼ ਦਾ ਕਿ ਇਹ ਮੇਰੀ ਕਲਿਆਣ ਵਾਸਤੇ ਉਪਦੇਸ਼ ਹੈ। ਫਿਰ ਕਹਿੰਦੇ ਨਿਧਿਆਸਨ ਕਰਨਾ, ਉਸ ਉਪਦੇਸ਼ ਦੀ ਕਮਾਈ ਕਰਨੀ। ਜੇ ਸਤਿਗੁਰਾਂ ਨੇ ਕਿਹਾ ਕਿ ਆਪ ਜਪੈ ਅਵਰ ਹੈ ਨਾਮ ਜਪਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਕਿ ਮੈਂ ਉਸ ਗੁਰਸਿੱਖ ਦੇ ਚਰਨਾਂ ਦੀ ਧੂੜੀ ਚਾਹੁੰਦਾ ਜਿਹੜੇ ਆਪ ਵੀ ਪਰਮੇਸ਼ੁਰ ਦੇ ਨਾਮ ਦੀ ਕਮਾਈ ਕਰਦੇ ਨੇ ਔਰ ਹੋਰਨਾਂ ਨੂੰ ਵੀ ਪ੍ਰੇਰਿਤ ਕਰਕੇ ਪਰਮੇਸ਼ੁਰ ਦੇ ਰਸਤੇ ਤੇ ਤੋਰਦੇ ਨੇ ਕਿ ਇਸ ਰਸਤੇ ਤੇ ਚੱਲ, ਇਸ ਰਸਤੇ ਦਾ ਬਾਂਧੀ ਬਣ, ਤੇਰਾ ਵੀ ਭਲਾ ਹੋਵੇਗਾ ਔਰ ਕਿਸੇ ਹੋਰ ਦਾ ਵੀ ਕਰਜ਼ਾ। ਕਹਿੰਦੇ ਇਹ ਕਮਾਈ ਹੈ ਨਿਧਿਆਸਨ ਭਗਤੀ। ਫਿਰ ਤਤ ਤੁੰਗ ਦਾ ਸੋਧਨ ਕਰਨਾ, ਸੱਚ ਤੇ ਝੂਠ ਦੀ ਵਿਚਾਰ ਕਰ ਲੈਣੀ, ਆਤਮਾ ਨੂੰ ਸੱਚੀ ਜਾਣ ਲੈਣਾ, ਸਰੀਰ ਨੂੰ ਨਾਸ਼ਵੰਤ ਜਾਣ ਲੈਣਾ। ਪਰਮੇਸ਼ੁਰ ਸਦੀਵੀ ਕਾਲ ਔਰ ਸਾਰਿਆਂ ਦੇ ਵਿੱਚ ਸਤ ਚੇਤਨ ਆਨੰਦ ਸਰੂਪ ਜਾਣ ਲੈਣਾ, ਸੰਸਾਰ ਨੂੰ ਨਾਸ਼ਵੰਤ ਜਾਣ ਲੈਣਾ, ਇਹ ਤਤ ਤੁੰਗ ਦਾ ਸੋਧਨ ਹੈ। ਜਦ ਵਿਚਾਰ ਇੱਥੇ ਆ ਜਾਵੇ ਕਿ ਮੈਂ ਮਾਤ ਲੋਕ ਦੇ ਵਿੱਚ ਪਰਮੇਸ਼ੁਰ ਦੇ ਨਾਮ ਦੀ ਕਮਾਈ ਕਰਨ ਵਾਸਤੇ ਆਇਆ, ਪਰ ਇਹ ਸੰਸਾਰ ਸਤੀਵੀ ਤੌਰ ਤੇ ਰਹਿਣ ਵਾਲਾ ਨਹੀਂ ਹੈ, ਨਾ ਹੀ ਇਹ ਸਰੀਰ ਰਹਿਣਾ, ਇਹ ਤਾਂ ਕੇਵਲ ਕੁਝ ਕੁ ਦਿਨਾਂ ਦਾ ਪ੍ਰਾਹੁਣਾ ਹੈ। ਧੰਨ ਜੋਬ ਨੇ ਅਰ ਫੁੱਲੜਾ ਨਾਠੀ ਅੜੇ ਤਿੰਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾ ਹੁੱਲਾ। ਮਹਾਰਾਜ ਕਹਿੰਦੇ ਚਾਰ ਕੁ ਦਿਨਾਂ ਦੇ ਤੇਰੇ ਜੀਵਨ ਦੀ ਖੇਡ ਹੈ, ਇਸ ਦੇ ਵਿੱਚ ਤਤ ਤੋਂਗ ਦਾ ਸੋਧਨ ਕਰਕੇ ਦੇਖ ਲੈ, ਵਿਚਾਰ ਕਰਕੇ ਦੇਖ ਲੈ ਕਿ ਕੋਈ ਰਿਹਾ ਹੈ। ਕਬੀਰ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹ ਤਤ ਤੋਂਗ ਦਾ ਸੋਧਨ ਕਰਕੇ, ਇਹ ਭਗਤੀ ਨੂੰ ਅਪਣਾ ਕਰਕੇ ਉਸ ਮਾਲਕ ਦੇ ਵਿੱਚ ਅਭੇਦ ਹੋ ਜਾ, ਤੇਰੀ ਭਗਤੀ ਸਫਲ ਹੋ ਜਾਵੇਗੀ। ਇਹ ਸਾਰੀਆਂ ਭਗਤੀਆਂ ਗੁਰਸਿੱਖ ਨੇ ਸਤਿਗੁਰਾਂ ਨੇ ਇਕੱਲੇ ਨੂੰ ਦਿੱਤੀਆਂ, ਪਰ ਜੋ ਵਿਦਵਾਨਾਂ ਦੀ ਨਿਗਾਹ ਦੇ ਵਿੱਚ ਅੱਜ ਤੱਕ ਭਗਤੀਆਂ ਸੰਪੂਰਨ ਹੋਈਆਂ ਉਹ ਕੇਵਲ ਨੌ, ਔਰ ਨੌ ਭਗਤੀਆਂ ਦੇ ਵਿੱਚ ਇੱਕ ਇੱਕ ਭਗਤੀ ਇੱਕ ਇੱਕ ਮਨੁੱਖ ਨੇ ਕੀਤੀ ਹੈ, ਪਰ ਗੁਰਸਿੱਖ ਨੇ ਇਹ ਸਾਰੀਆਂ ਦੀਆਂ ਸਾਰੀਆਂ ਹੀ ਆਪ ਆਪਣੇ ਸਰੀਰ ਦੇ ਦੁਆਰਾ ਕਮਾਈਆਂ ਨੇ ਔਰ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਦਾ ਪਾਂਧੀ ਬਣਿਆ ਉਸਤਤ ਕੀਤੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਬਿਨ ਸਤਿਗੁਰ ਭਗਤ ਨਾ ਹੋਵੇ, ਪੂਰਨ ਸਤਿਗੁਰਾਂ ਤੋਂ ਬਿਨਾਂ ਪਰਮੇਸ਼ੁਰ ਦੇ ਨਾਮ ਦੀ ਆਰਾਧਨਾ ਨਹੀਂ ਹੁੰਦੀ। ਜਦ ਤੱਕ ਗੁਰੂ ਨਾਮ ਨਹੀਂ ਦਿੰਦਾ ਤਦ ਤੱਕ ਨਾਮ ਦੀ ਆਰਾਧਨਾ ਕਿਵੇਂ ਕਰੇਗਾ। ਔਰ ਕਿਸ ਦਾ ਨਾਮ ਜਪੇਗਾ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਸਮੇਤ ਪਾਣੀ ਲੰਘ ਰਹੇ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ, ਤੁਸੀਂ ਬੋਲੀ ਜਾਓ ਵਾਹਿਗੁਰੂ ਵਾਹਿਗੁਰੂ, ਤੇ ਅਸੀਂ ਇਸ ਪਾਣੀ ਤੋਂ ਲੰਘ ਜਾਵਾਂਗੇ, ਪਾਣੀ ਡੁੱਬੇਗਾ ਨਹੀਂ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੇ ਜਾਲੇ। ਜੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੋਵੇ, ਕਮਾਈ ਹੋਵੇ, ਤਤ ਤੁੰਗ ਦਾ ਸੋਧਨ ਹੋਵੇ, ਤੇ ਜਲ ਡੋਬ ਨਹੀਂ ਸਕਦਾ, ਚੋਰ ਇਸ ਨੂੰ ਚੁਰਾ ਨਹੀਂ ਸਕਦਾ, ਅੱਗ ਇਸ ਨੂੰ ਸਾੜ ਨਹੀਂ ਸਕਦੀ, ਸ਼ਸਤਰ ਇਸ ਨੂੰ ਕੱਟ ਨਹੀਂ ਸਕਦਾ, ਹਵਾ ਉਡਾ ਨਹੀਂ ਸਕਦੀ। ਇਹ ਸ਼ੁਭ ਗੁਣ ਹੈ, ਪਰਮੇਸ਼ਰ ਦੇ ਨਾਮ ਦੀ ਬਰਕਤ ਹੈ। ਤਾਂ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੁਸੀਂ ਵਾਹਿਗੁਰੂ ਬੋਲਣਾ ਤੇ ਅਸੀਂ ਪਾਣੀ ਲੰਘ ਜਾਵਾਂਗੇ, ਪਿੱਛੇ ਪਿੱਛੇ ਆਈ ਚੱਲਿਓ। ਭਾਈ ਮਰਦਾਨਾ ਜੀ ਸੱਤ ਬਚਨ ਕਹਿ ਕੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ, ਭਾਈ ਬਾਲਾ ਜੀ ਵੀ ਕਹਿਣ ਲੱਗ ਪਏ। ਪਾਣੀ ਦੇ ਅੱਧ ਚ ਪਹੁੰਚ ਗਏ ਤੇ ਭਾਈ ਮਰਦਾਨਾ ਜੀ ਦੀ ਸੁਰਤੀ ਉਖੜੀ, ਕੀ ਸੁਣਦੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਸੋਹੰ, ਆਪ ਸੋਹੰ ਦਾ ਜਾਪ ਕਰਦੇ। ਜਦ ਭਾਈ ਮਰਦਾਨਾ ਜੀ ਨੇ ਸੋਚਿਆ ਕਿ ਮਹਾਰਾਜ ਆਪ ਤਾਂ ਉਪਦੇਸ਼ ਹੋਰ ਜਪ ਰਹੇ ਨੇ, ਆਪ ਨਾਮ ਹੋਰ ਜਪਦੇ ਨੇ, ਸਾਨੂੰ ਕਹਿੰਦੇ ਵਾਹਿਗੁਰੂ ਕਹੋ, ਤੇ ਆਪ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋ ਬੋਲ ਸਨ ਉਹਨਾਂ ਬੋਲਾਂ ਨੂੰ ਬੋਲਣ ਲੱਗ ਗਿਆ। ਮਰਦਾਨਾ ਪਾਣੀ ਵਿੱਚ ਪ੍ਰਵੇਸ਼ ਹੁੰਦਾ ਜਾਵੇ, ਜਦ ਪਾਣੀ ਗਲ ਗਲ ਪਹੁੰਚਣ ਲੱਗਾ, ਕਹਿੰਦਾ ਮਹਾਰਾਜ ਮੈਂ ਡੁੱਬ ਚੱਲਿਆ। ਮਹਾਰਾਜ ਕਹਿੰਦੇ, ਤੈਨੂੰ ਤੇ ਕਿਹਾ ਸੀ ਕਿ ਵਾਹਿਗੁਰੂ, ਤੇ ਤੂੰ ਕਹਿਣ ਲੱਗਿਆ ਸੋਹੰ, ਹੁਣ ਡੁੱਬਣਾ ਹੀ ਆ। ਵਾਹਿਗੁਰੂ ਕਹਿਣਾ ਸ਼ੁਰੂ ਕਰਦੇ ਉੱਪਰ ਆ ਜਾਏਗਾ, ਫਿਰ ਵਾਹਿਗੁਰੂ ਕਹਿਣ ਲੱਗਿਆ ਉੱਪਰ ਆ ਗਿਆ, ਪਾਣੀ ਲੰਘ ਗਏ। ਜਦ ਬਾਹਰ ਆਏ ਕਹਿਣ ਲੱਗਾ, ਮਹਾਰਾਜ ਤੁਸੀਂ ਸਾਨੂੰ ਕਹਿੰਦੇ ਵਾਹਿਗੁਰੂ ਜਪੋ, ਤੇ ਆਪ ਤੁਸੀਂ ਇਹ ਬੋਲ ਕਿਉਂ ਬੋਲਦੇ ਸੀ? ਮਹਾਰਾਜ ਕਹਿੰਦੇ, ਭਵਜਲ ਸੰਸਾਰ ਦੇ ਵਿੱਚੋਂ ਪਾਰ ਉਤਾਰਾ ਕਰਨ ਵਾਸਤੇ ਪਰਮੇਸ਼ਰ ਦਾ ਨਾਮ ਵਾਹਿਗੁਰੂ ਹੀ ਹੈ, ਅਸੀਂ ਤਾਂ ਕੇਵਲ ਤੇਰੀ ਪਰਖ ਕਰਦੇ ਸੀ ਕਿ ਤੇਰਾ ਨਿਸ਼ਚਾ ਹੈ ਕਿ ਇਹ ਵਾਹਿਗੁਰੂ ਸ਼ਬਦ ਭਵਜਲ ਸੰਸਾਰ ਤੋਂ ਪਾਰ ਕਰ ਦੇਣ ਵਾਲਾ ਹੈ। ਇਹ ਤਾਂ ਕੇਵਲ ਪਾਣੀ ਹੀ ਸੀ, ਇਹ ਸ਼ਬਦ ਤਾਂ ਭਵਜਲ ਸੰਸਾਰ ਦੇ ਭਿਆਨਕ ਸਮੁੰਦਰ ਦੇ ਵਿੱਚੋਂ ਪਾਰ ਕਰਾ ਦੇਣ ਵਾਲਾ ਹੈ। ਇਸ ਵਾਸਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ, ਬਿਨ ਸਤਿਗੁਰ ਭਗਤ ਨਾ ਹੋਵੇ, ਜੇ ਸਤਿਗੁਰੂ ਪੂਰਨ ਹੋਵੇ। ਅੱਜ ਕੱਲ੍ਹ ਕੱਚਾ ਪਿੱਲਾ ਨਾ ਕੋਈ ਮਿਲ ਜਾਵੇ ਕਿ ਇਹ ਬੇੜਾ ਵਿੱਚ ਹੀ ਡੁੱਬ ਜਾਵੇ। ਪੂਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੇ ਲੜ ਲੱਗ ਕੇ, ਜਿਸ ਨੇ ਵੀ ਇਹ ਨਾਮ ਦੀ ਬਰਕਤ ਲਈ ਹੈ ਔਰ ਨਾਮ ਦੀ ਕਮਾਈ ਕੀਤੀ ਹੈ, ਮਹਾਰਾਜ ਕਹਿੰਦੇ ਉਹ ਤਾਂ ਆਪਣੇ ਜੀਵਨ ਕਾਲ ਦੇ ਦੌਰਾਨ ਪਰਮੇਸ਼ਰ ਦੀ ਆਰਾਧਨਾ ਕਰ ਸਕਦਾ, ਨਹੀਂ ਤਾਂ ਕੋਈ ਸੋਹਣ ਦਾ ਜਾਪ ਜਪਦਾ, ਕੋਈ ਕੁਝ ਜਪਦਾ, ਕੋਈ ਕੁਝ ਜਪਦਾ, ਪਤਾ ਹੀ ਨਹੀਂ ਗੁਰੂ ਕਿੰਨੇ ਬਣ ਗਏ। ਅੱਜ ਕੱਲ੍ਹ ਲੱਭਣਾ ਹੀ ਔਖਾ ਹੋ ਜਾਊਗਾ ਕਿ ਪੂਰਨ ਗੁਰੂ ਕਿਹੜਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬਿਨ ਸਤਿਗੁਰ ਭਗਤ ਨਾ ਹੋਵੇ ਹੀ, ਨਾਮ ਨਾ ਲੱਗਿਆ ਪਿਆਰ, ਫਿਰ ਕਿਸ ਦੇ ਨਾਮ ਦੇ ਵਿੱਚ ਪਿਆਰ ਜਾਗੇਗਾ? ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਿਸ ਦਾ ਪਿਆਰ ਵੱਧ ਜਾਵੇ, ਪ੍ਰੇਮ ਵੱਧ ਜਾਵੇ, ਭਰੋਸਾ ਵੱਧ ਜਾਵੇ, ਪ੍ਰਤੀਤ ਆ ਜਾਵੇ, ਨਿਸ਼ਚਾ ਆ ਜਾਵੇ, ਮਹਾਰਾਜ ਕਹਿੰਦੇ ਉਹ ਤਾਂ ਭਵਜਲ ਸੰਸਾਰ ਤੋਂ ਪਾਰ ਹੋ ਸਕਦਾ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ, ਊ ਬੁਤਾਨ ਕੋ ਪੂਜਤ ਹੈ ਪਸ, ਊ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਲਗੀਧਰ ਸਤਿਗੁਰੂ ਮਹਾਰਾਜ ਕਹਿੰਦੇ, कि ऐ जग्यासु जनो सत्संगी जनो संसार दे लोकां दी हालत देखो आप उलझ गए। परमेश्वर ने बुद्धि दित्ती सी, इस बुद्धि का भी प्रयोग ना कर सके, इसकी वरतों ना कर सके। हालत करतूत पशु की मानस जात लोक पचारा करै दिन रात, लोकां नूं पचाउंदा फिरदा है, आप पचारा भरोसा आया ही नहीं। अवर है को उपदेश दे मुख में पर है रेत, अपना बेड़ा डुब रहा है दूसरिया नूं उपदेश दिंदे ने कि जे कल्याण करनी है तो यह नाम जप लै। इन्नी समझ ही नहीं कि साडा भी जीवन का बेड़ा इस समुद्र विच डुब रहा है। महाराज कहिंदे चार पाव दोए सिंह मुख गुंग तब कैसे गुण गई है, उठत बैठत ठेगा पर है तब कत मूंड लुकई है। फिर तां पशुआं वाली हालत हो जांदी, चार पैर हो जांदे, दो सिंह सिर ते हो जांदे, मूंह तो गूंगा हो जांदा, फिर किवें नाम जप लैणा सी। पराए दे अधीन होना सी, रस्सा पा के बन्निया होना सी, उठदियां बैठदियां ठेडे लगने सन। महाराज कहिंदे परमेश्वर ने तेरे ते पारे उपकार कीता, 84 लाख जून दा सरदार बनाया, मनुखा देही मिली है, इस देही को सिमरह देव, सो देही पज हर की सेव, भजहो गोबिंद भूल मत जाहो, मानस जन्म का यही लाहो। ये लाह लैना सी मनुख जन्म दे विच अपनी बुद्धि का प्रयोग करके, इस तो ज्ञान लेना सी कि मैं मनुखा जन्म लैके आया, बाकी जूना क्यों नहीं नाम जप सकती हाँ, सेवा वो नहीं कर सकती हाँ, सिमरन वो नहीं कर सकती हाँ, सत संगत विच आके वो बैठ नहीं सकती हाँ। परमेश्वर का नाम सुन करके वो परमेश्वर के नाम की कमाई तत् तुंग का शोधन नहीं कर सकती हाँ, गुरु धारण नहीं कर सकती हाँ, केवल मनुखा दे ही सारे कर्म क्यों करती है। महाराज कहिंदे इन्हां गल्लां तो उह भुल्ली गए। काहू लै पाहन पूज धरियो सिर, किसे ने कहिंदे पत्थर लै करके सिलां ते अपने सिर कसा ले, सिलां कसा दित्तियां पर परमेश्वर की प्राप्ति नहीं हुई। पाहन मैं परमेश्वर नहीं, महाराज कहिंदे इस पत्थर दे विच परमेश्वर नहीं है, इथों प्राप्ति नहीं होनी। काहू लै लिंग घरे लटकायो, किसी ने शिवलिंग बना बना के माला बना बना के अपना गलां विच पा लिया कि एक गल दे विच पाउण दे नाल परमेश्वर की प्राप्ति हो जाएगी। महाराज कहिंदे जे पाउणी है माला ते सुवासां दी, मणके बना के शरीर दा धागा बना के अपने हिरदे दे अंदर पा, और वह मणके सुवासां दे जद भी फिरन आवाज वाहिगुरू दी मणकियां विचों आवे। बाहरले मणकियां दी आवाज तां छणकाट पैदा करेगी, पर तेरे अंदरले चलदे होए सुवासां दे मणकियां दी आवाज एक धुनी पैदा करेगी, जिस धुनी नूं सुन करके धुन मह ध्यान, ध्यान मह जानिया। उस धुनी दे विच्चों तेरा ध्यान परमेश्वर दे नाल जुड़ेगा, और परमेश्वर दे नाल होए जुड़े हुए ध्यान दे विच्चों परमेश्वर की प्राप्ति होगी। कहिंदे ओ मणका फेर कंठ रमणीय राम राम माला, हस्त ऊच प्रेम तारणी, जीह पिणजो उत्तम सलोक, उदरणंग नैन नंदनी। कंठ दे विच गल दे विच ओ माला पा लै। फिर कहिंदे हस्त ऊच तेरा आचरण उच्चा होवे, एने मुंह में राम ते बगल में छुरी, लोगां नूं दिखाउण वास्ते तेरे बुल हिलदे होण कि यह सिमरन करदा है, पर अंदरे अंदर किसे दीआं जड़ां वड्डी जावे। महाराज कहिंदे इहो जिहा आचरण नहीं चाहीदा, सरबत दा भला वाला चाहीदा। उत्तम सलोक परमेश्वर दा, जिहड़ा उत्तम सलोक परमेश्वर दा नाम वाहिगुरु है, वह तेरे हिरदे अंदर चलदा होवे। उधर नूं नैन नंदनी, फिर जिहड़े ये नैन नेत्र ने, यह हरेक दे अंदरों परमेश्वर दी जोत दे दर्शन करन, तेरे हिरदे नूं पवित्र करन, अंदर शांत आ जावे, ठंड पै जावे किसे दे दर्शन करके, इहो जिहा आचरण बन जावे, इहो जिहा मणका फिरे। ते महाराज कहिंदे काहू लै लिंग गरे लटकायो, जिहड़ियां गल दे विच शिवलिंग बना के पाले, माला बना के पालियां, इन्हां ने जीवन दा बेड़ा पार नहीं करना। काहू लै पाहन पूज धरियो सिर, काहू लै लिंग गरे लटकायो, काहू लख्यो हर अवाची दिशा मह। कहिंदे किसे ने दक्षण दे विच ही समझ लिया कि परमेश्वर इत्थे ही है, वो उधर नूं हीरा कत के तुरे जांदे ने, उधर नूं ही सजदे करदे ने, सूरज चढ़दे ते जल धारे करने शुरू कर दिंदे ने, पानी दे बुक भर भर के दिंदे ने। सतगुरु गुरु नानक पातशाह महाराज जी ने ये पांडियां दा माण और ये सजदा पानी देना यह सारा भरम निवृत किया सी, तां ही सतगुरु महाराज आप भी गंगा विच प्रवेश हो गए, और वह ब्राह्मण सूरज वल पानी दिंदे ने, सिजदे करदे ने, नमस्कारां करदे ने, ते सतगुरु गुरु नानक पातशाह महाराज लहिंदे वल पानी छुट्टन लग गए। रौला पै गया कि यह एक मनुख आया साढ़े पास, असी सूरज नूं पानी दिंदे आ, अपनी मर्यादा पूरी करदे आ, पर यह मर्यादा तो उल्ट विधि करन लग गया। जद ये रौला पिया, पुछया कि तुसी इस पासे नूं पानी क्यों दिंदे हो, तो सतगुरां ने सवाल कर दिता, महाराज कहिंदे तुसी इस पासे नूं क्यों दिंदे हो। कहन लगे असी तो पानी सूरज नूं दिंदे आ, इह पित्तर पूजा है, यह साडा दिन है, असी अपनी बनाई मर्यादा दे अनुसार यह कर्म करदे आ। ते महाराज कहिंदे असी भी करतारपुर दे विच खेती बीज के आए हैं, तुसी तां अपनी बनाई मर्यादा पूरी करदे हो, साडी खेती कुमला रही है, असी हुण दा ख्याल करदे हां, क्योंकि गुरसिख दा कर्म है, लंघ गए समय ते कोई सोग नहीं, कोई चिंता नहीं, आने वाले समय की भी कोई चिंता नहीं, जो चल रहा उसकी चिंता कर, और वो जो समय दे विच है, जिस समय दे विच वो कर्म करता है, उस समय का ख्याल करता है कि यह समा ना लंघ जाए। आग्या समझ चलो नंद लाला, पाछा जो बीती सो बीती, जिहड़ा लंघ गया वो तो लंघ चुका है, वह दोबारा हाथ विच नहीं आने वाला, पर जो आने वाला है अजे उसका पता कोई नहीं। हम आदमी हाँ एकदमी मोहलत मोहत न जाना, उहदा भरोसा कोई नहीं कि वह समा आएगा या नहीं, पर जो है महाराज कहिंदे टुक दम करारी जौ करो, हाजिर हजूर खुदाए, उस समय नूं सांभ लै, दम दम सदा संभालदा दम न बिरथा जाए, उस नूं सांभ लै, उसे दम नूं संभाल करके स्वास की सांभ करके परमेश्वर की आराधना कर लै। महाराज कहिंदे इस विच भला हो जाएगा, ते काहू लख्यो हर अवाची दिशा में है। तुसी समझदे हो कि दक्षण वाली परमेश्वर है, इस दिशा दे विच ही परमेश्वर समाधि ला के स्थित है। महाराज कहिंदे इत्थों भी प्राप्त नहीं होना, साडी खेती कुमला रही है, असी खेती नूं पानी दिंदे हां। सतगुरु पातशाह महाराज ने कहा कि प्यारियो असी खेती की संभाल करते हैं, तुसी अपने निजम की संभाल करते हो, कर्म की संभाल करते हो, तुसी आप का कर्म करो, असी आप का कर्म करी जाने। सब ब्राह्मण कट्ठे हो गए, कहिंदे इन्नी दूरी ते करतारपुर कोहा मील है कि पानी पहुँच जाएगा। महाराज कहिंदे साढ़े तो कुछ को कोई ने, पर तुहाडा करोड़ां कोहां की मील ते पानी पहुँच जाएगा। महाराज ने भरम दूर कर दिता, ਕਿ ਇਹ ਪਿਆਰਿਓ ਉੱਥੇ ਪਾਣੀ ਦੇਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਅੱਗ ਦਾ ਗੋਲਾ ਜੋ ਸੂਰਜ ਅੰਦਰ ਬਲ ਰਿਹਾ ਉਸ ਤੇ ਪਰਮੇਸ਼ਰ ਦੇ ਨਾਮ ਦਾ ਪਾਣੀ ਪਾਓ, ਉੱਥੇ ਜਲ ਧਾਰੇ ਕਰੋ, ਉਹ ਸ਼ਾਂਤ ਹੋ ਜਾਵੇ, ਦਵੈਸ਼ ਖਤਮ ਹੋ ਜਾਵੇ, ਅੱਗ ਦਾ ਗੋਲਾ ਸ਼ਾਂਤ ਹੋ ਜਾਵੇ। ਮਹਾਰਾਜ ਕਹਿੰਦੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ, ਇੱਥੋਂ ਹੀ ਮਿਲ ਜਾਣਾ, ਇਸ ਦੱਖਣ ਦੇ ਵਿੱਚੋਂ ਨਹੀਂ ਮਿਲਣਾ। ਕਾਹੂ ਲੱਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਛਾਹ ਕੋ ਸੀਸ ਨਿਭਾਇਓ। ਕੋਈ ਪੱਛਮ ਦੀ ਦਿਸਾ ਵੱਲ ਨੂੰ ਆਪਣੇ ਸਿਜਦੇ ਕਰਦਾ ਹੈ, ਸੀਸ ਝੁਕਾਉਂਦਾ ਹੈ, ਪੰਜ ਨਮਾਜ਼ਾਂ ਪੜ੍ਹਦਾ ਹੈ, ਔਰ ਜਦ ਵੀ ਪੜ੍ਹਦਾ ਆਪਣਾ ਮੁੱਖ ਪੱਛਮ ਦੀ ਦਿਸਾ ਵੱਲ ਕਰਦਾ ਹੈ, ਕਾਗ ਬਿਰਤੀ ਹੈ। ਮਹਾਰਾਜ ਕਹਿੰਦੇ ਕਿ ਇਸ ਪਾਸੇ ਸਿਜਦੇ ਕਰਦਿਆਂ ਰੱਬ ਇਸੇ ਪਾਸੇ ਬੈਠਾ, ਪੱਛਮ ਦੀ ਦਿਸ਼ਾ ਦੇ ਵਿੱਚ ਮਾਲਕ ਬੈਠਾ ਹੈ, ਜਿਸ ਨੇ ਇੱਥੋਂ ਹੀ ਪ੍ਰਾਪਤੀ ਕਰਕੇ ਤੁਹਾਡੀ ਸੰਸਾਰ ਦੇ ਵਿੱਚੋਂ ਕਲਿਆਣ ਕਰ ਦੇਣੀ ਹੈ। ਮਹਾਰਾਜ ਕਹਿੰਦੇ ਇੱਥੋਂ ਵੀ ਪ੍ਰਾਪਤੀ ਨਹੀਂ ਹੋਣੀ। ਕਾਹੂ ਲੱਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋ ਸੀਸ ਨਿਭਾਇਓ। ਕੋ ਬੁਤਾਨ ਕੋ ਪੂਜਿਤ ਹੈ ਪਾਸ, ਕੋ ਮਿਰਤਾਨ ਕੋ ਪੂਜਨ ਧਾਇਓ। ਮਹਾਰਾਜ ਕਹਿੰਦੇ ਕਈ ਪਸ਼ੂ ਬਿਰਤੀ ਵਾਲੇ ਮੂਰਖ ਮਨੁੱਖ ਬੁੱਤਾਂ ਦੀ ਪੂਜਾ ਕਰੀ ਜਾਂਦੇ ਨੇ, ਤੇ ਕਈ ਮਰਿਆ ਹੋਇਆ ਪਸ਼ੂਆਂ ਦੀ ਵੀ ਪੂਜਾ ਕਰਦੇ ਨੇ। ਇੱਕ ਮੁਸਲਮਾਨ ਸੀ ਕਾਜੀ, ਉਸਦੀ ਬੇਗਮ ਘਰ ਦੇ ਵਿੱਚ ਨਿਕਾਹ ਜਾਂ ਕਤੂਰਾ ਪਾਲਿਆ। ਹੁਣ ਜਿਹੜਾ ਜੀਵ ਘਰ ਦੇ ਵਿੱਚ ਜਨਮ ਤੋਂ ਪਾਲਿਆ ਹੋਵੇ ਉਸ ਦੇ ਨਾਲ ਮੋਹ ਜਾਗਦਾ, ਪ੍ਰੇਮ ਸੀ ਉਸ ਨਾਲ, ਜਿਵੇਂ ਉਸਨੂੰ ਕਹਿਣਾ ਉਵੇਂ ਕਰਨਾ। ਅੱਜ ਵੀ ਇਹ ਕੁੱਤਿਆਂ ਨੂੰ ਬੋਲੀ ਸਿਖਾਈ ਜਾਂਦੀ ਹੈ, ਔਰ ਘਰ ਦੇ ਵਿੱਚ ਪ੍ਰੇਮ ਦੇ ਨਾਲ ਰਹਿੰਦੇ ਨੇ, ਜਿਵੇਂ ਕਹੋ ਜਿੱਥੇ ਕਹੋ ਉਵੇਂ ਦੇ ਕਰਮ ਕਰਦੇ ਨੇ। ਉਹ ਬੇਗਮ ਨੇ ਵੀ ਪਾਲਿਆ ਸੀ, ਉਸਦੀ ਪ੍ਰਾਰਬਧ ਪੂਰੀ ਹੋ ਗਈ, ਉਹ ਚੜ੍ਹਾਈ ਕਰ ਗਿਆ ਤੇ ਮਨ ਦੇ ਅੰਦਰ ਮਮਤਾ ਜਾਗੀ, ਕਿਉਂਕਿ ਘਰ ਵਿੱਚ ਔਲਾਦ ਕੋਈ ਨਹੀਂ ਸੀ, ਉਸੇ ਦੇ ਨਾਲ ਹੀ ਉਹ ਖੇਡਦੇ ਮਲਦੇ ਸਨ, ਰੋਜ਼ਾਨਾ ਗੱਲਬਾਤ ਕਰਦੇ ਸਨ, ਆਪਣੇ ਬੋਲ ਸਾਂਝੇ ਕਰਦੇ ਸਨ। ਮਮਤਾ ਜਾਗ ਗਈ, ਬੇਗਮ ਨੇ ਸੋਚਿਆ ਕਿ ਇਸ ਦਾ ਸਰੀਰ ਖਰਾਬ ਹੋਵੇਗਾ, ਉਸਨੇ ਆਪਣੇ ਅਹਿਲ ਕਰ ਲਏ, ਉਸਦਾ ਸਰੀਰ ਚੁਕਾਇਆ, ਉਜਾੜ ਬੀਆਬਾਨ ਦੇ ਵਿੱਚ ਜਾ ਕੇ ਦਫਨਾ ਆਈ, ਉੱਪਰ ਕੱਪੜਾ ਪਾ ਦਿੱਤਾ, ਇੱਟਾਂ ਰੱਖ ਦਿੱਤੀਆਂ ਕਿ ਕੋਈ ਬਾਹਰਲਾ ਜਾਨਵਰ ਇਸ ਨੂੰ ਪੁੱਟ ਕੇ ਸਰੀਰ ਨੂੰ ਖਰਾਬ ਨਾ ਕਰੇ। ਨਗਰ ਦੇ ਲੋਕਾਂ ਨੇ ਦੇਖਿਆ ਕਿ ਇੱਥੇ ਕੋਈ ਜਗ੍ਹਾ ਪ੍ਰਗਟ ਹੋ ਗਈ ਹੈ, ਕੱਪੜਾ ਪਿਆ ਹੈ, ਕੋਈ ਪੀਰ ਫਕੀਰ ਦੀ ਜਗ੍ਹਾ ਹੈ। ਤੇ ਉਹ ਬੇਗਮ ਜਦ ਆਈ ਤੇ ਉਸ ਜਗ੍ਹਾ ਦੇ ਉੱਪਰ ਇੱਕ ਪਾਸੇ ਲਿਖ ਦਿੱਤਾ ਕੁਤਬਦੀਨ, ਕਿ ਇਹ ਕੁੱਤੇ ਦੀ ਜਗ੍ਹਾ ਹੈ, ਕੋਈ ਮਨੁੱਖ ਸਿਆਣਾ ਹੋਵੇਗਾ ਇਸ ਨੂੰ ਪੜ੍ਹ ਲਵੇਗਾ ਔਰ ਕੁੱਟੇਗਾ ਨਹੀਂ, ਜੇ ਕੋਈ ਕਰਮ ਵੀ ਕਰਨਾ ਹੋਵੇਗਾ ਤੇ ਸਮਝ ਲਵੇਗਾ ਕਿ ਇੱਥੇ ਕੁੱਤਾ ਦਫਨਾਇਆ। ਜਦ ਨਗਰ ਦੇ ਲੋਕਾਂ ਨੇ ਪੜ੍ਹਿਆ ਕਿ ਇਹ ਜਗ੍ਹਾ ਪ੍ਰਗਟ ਹੈ ਕੁਤਬਦੀਨ ਦੇ ਨਾਮ ਤੇ, ਉਹ ਜਗ੍ਹਾ ਬਣ ਗਈ, ਮੇਲੇ ਲੱਗਣੇ ਸ਼ੁਰੂ ਹੋ ਗਏ, ਸਮਾਂ ਪਾ ਕਰਕੇ ਲੋਕ ਉੱਥੇ ਆਪਣੀਆਂ ਸੁੱਖਣਾ ਸੁੱਖ ਲਿਆ ਕਰਨ, ਕਿਸੇ ਦੀ ਪੂਰੀ ਹੋਣੀ ਕਿਸੇ ਦੀ ਨਾ ਹੋਣੀ, ਕਿਉਂਕਿ ਪਰਮੇਸ਼ਰ ਦੀ ਮੌਜ ਸੀ। ਇੱਕ ਦਿਨ ਉਹ ਕਾਜੀ ਕਹਿਣ ਲੱਗਾ, ਬੇਗਮ ਸਾਹਿਬ ਆਪਾਂ ਵੀ ਚੱਲੀਏ, ਸਭ ਨਗਰ ਦੇ ਲੋਕ ਉੱਥੇ ਜਾਂਦੇ ਨੇ। ਜਦ ਸੁਣਿਆ ਕਿ ਉਸ ਪਾਸੇ ਤੇ ਮੈਂ ਆਪਣਾ ਕੁੱਤਾ ਹੀ ਦਫਨਾਇਆ ਸੀ ਔਰ ਕੁਤਬਦੀਨ ਨਾਮ ਯਾਦ ਆ ਗਿਆ, ਉਸ ਜਗ੍ਹਾ ਦਾ ਨਾਮ ਇਹ ਰੱਖਿਆ ਸੀ, ਤੇ ਇਸ ਵੇਲੇ ਮਨ ਚ ਖਿਆਲ ਕਰਕੇ ਕਹਿੰਦੀ ਕਿ ਮੈਂ ਤੇ ਨਹੀਂ ਉੱਥੇ ਜਾਣਾ। ਕਹਿੰਦਾ ਕੀ ਗੱਲ, ਤੈਨੂੰ ਔਲਾਦ ਨਹੀਂ ਚਾਹੀਦੀ? ਕਹਿੰਦੀ ਇੱਥੋਂ ਔਲਾਦ ਮਿਲਣ ਵਾਲੀ ਨਹੀਂ। ਉਹ ਇਸ ਗੱਲ ਦਾ ਰਾਜ ਜਾਣਦੀ ਸੀ ਕਿ ਇੱਥੇ ਤਾਂ ਅਸੀਂ ਆਪਣਾ ਕੁੱਤਾ ਦਫਨਾਇਆ। ਕਾਜੀ ਨੇ ਜਿੱਦ ਕੀਤੀ, ਕਹਿਣ ਲੱਗੀ ਤੂੰ ਪਹਿਲਾਂ ਜਾ ਆਇਆ, ਮੈਂ ਬਾਅਦ ਵਿੱਚ ਜਾਵਾਂਗੀ, ਜਾ ਆਇਆ ਆਪਣੀ ਅਰਦਾਸ ਸੁੱਖਣਾ ਸੁਖਾਇਆ। ਕਹਿੰਦੀ ਹੁਣ ਮੈਂ ਜਾਂਦੀ ਹਾਂ, ਜਾ ਕੇ ਉਹ ਸਾਰੀ ਜਗ੍ਹਾ ਜੁਗਾ ਢਾ ਦਿੱਤੀ, ਮੇਲੇ 'ਚ ਰੌਲਾ ਪੈ ਗਿਆ ਕਿ ਜਗ੍ਹਾ ਢਾ ਦਿੱਤੀ ਕੁਤਬਦੀਨ ਦੀ। ਜਦ ਅਸਲੀਅਤ ਦੱਸੀ ਕਿ ਇੱਥੇ ਤਾਂ ਮੈਂ ਆਪਣਾ ਕੁੱਤਾ ਦਫਨਾਇਆ ਸੀ ਔਰ ਲਿਖ ਕੇ ਗਈ ਸੀ ਕੁਤਬਦੀਨ, ਕਿ ਕੋਈ ਸਿਆਣਾ ਮਨੁੱਖ ਹੋਵੇਗਾ ਤੇ ਇਸ ਜਗ੍ਹਾ ਨੂੰ ਨਾ ਪੁੱਟੇਗਾ ਔਰ ਉਸਦਾ ਸਰੀਰ ਨਾ ਖਰਾਬ ਹੋਵੇਗਾ। ਕੱਪੜਾ ਤਾਂ ਦਿੱਤਾ ਸੀ ਕਿ ਕੋਈ ਜਾਨਵਰ ਇਸ ਜਗ੍ਹਾ ਨੂੰ ਫਰੋਲੇ ਨਾ, ਇੱਟਾਂ ਰੱਖ ਦਿੱਤੀਆਂ, ਚੰਗੀ ਤਰ੍ਹਾਂ ਘੁੱਟ ਨੱਪ ਕੇ ਦਫਨਾ ਲਿਆ। ਪਤਾ ਲੱਗਣ ਤੇ ਜ਼ਾਹਰ ਹੋ ਗਿਆ ਕਿ ਇਹ ਤਾਂ ਜਗ੍ਹਾ ਹੀ ਕੁੱਤੇ ਦੀ ਸੀ। ਸਭ ਦੇ ਭਰਮ ਟੁੱਟ ਗਏ, ਸ਼ਰਮਿੰਦੇ ਹੋ ਕੇ ਲੋਕ, ਮੇਲਾ ਉੱਜੜ ਗਿਆ, ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕੂਬਤਾਨ ਕੋ ਪੂਜਤ ਹੈ ਪਸ। ਕਈ ਤਾਂ ਅਣਜਾਣ ਲੋਕ ਬੁੱਤਾਂ ਦੀ ਪੂਜਾ ਕਰਦੇ ਨੇ ਜਿਨ੍ਹਾਂ ਦੇ ਵਿੱਚ ਹੈ ਕੁਛ ਨਹੀਂ, ਤੇ ਕਈ ਮਰਿਆ ਹੋਇਆ ਪਸ਼ੂਆਂ ਦੀ ਪੂਜਾ ਕਰਦੇ ਨੇ, ਅਸਲ ਵਿੱਚ ਉਹਨਾਂ ਨੂੰ ਆਪੋ ਸਮਝ ਕੋਈ ਨਹੀਂ ਹੈ, ਇਸ ਬੁੱਧੀ ਦਾ ਪ੍ਰਯੋਗ ਨਹੀਂ ਕੀਤਾ। ਪਰਮੇਸ਼ਰ ਨੇ ਬੁੱਧੀ ਦਿੱਤੀ ਸੀ ਆਪਣੀ ਵਰਤੋਂ ਕਰਨ ਵਾਸਤੇ, ਪਰਮੇਸ਼ਰ ਦੇ ਮਿਲਾਪ ਵਾਸਤੇ, ਗਿਆਨ ਵਾਸਤੇ, ਕਿ ਇਸ ਤੋਂ ਗਿਆਨ ਲੈ ਲਵੇ। ਪਰ ਇਸ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਤਾਂ ਮਨੁੱਖਾਂ ਵਾਲੀ ਲੈ ਲਈ ਪਰ ਕਰਮ ਪਸ਼ੂਆਂ ਵਾਲੇ ਹੀ ਰਹੇ, ਗਿਆਨ ਨਹੀਂ ਇਸ ਬੁੱਧੀ ਤੋਂ ਲੈ ਸਕਿਆ। ਸਤਿਗੁਰੂ ਮਹਾਰਾਜ ਕਹਿੰਦੇ ਕੂਬਤਾਨ ਕੋ ਪੂਜਤ ਹੈ ਪਸ, ਕੂ ਮਿਰਤਾਨ ਕੋ ਪੂਜਨ ਧਾਇਓ। ਕੋਈ ਆਪਣੇ ਵੱਡਿਆਂ ਵਡੇਰਿਆਂ ਨੂੰ ਪੂਜਦਾ ਫਿਰਦਾ, ਪਿੱਤਰ ਪੂਜ ਕਰੀ ਜਾਂਦਾ, ਜਠੇਰਿਆਂ ਦੀ ਪੂਜਾ ਕਰੀ ਜਾਂਦਾ, ਹਰ ਸਾਲ ਤੇ ਜਾ ਕਰਕੇ ਲੰਗਰ ਲਾਉਣੇ, ਫੁੱਲ ਚੜਾਉਣੇ, ਦੀਵੇ ਜਗਾਉਣੇ, ਸੰਧੂਰ ਪੁੱਕੜੇ, ਤੇਲ ਪਾਉਣਾ। ਮਹਾਰਾਜ ਕਹਿੰਦੇ ਇਹ ਮਰਿਆਂ ਦੀ ਪੂਜਾ ਕਰੀ ਜਾਂਦੇ ਨੇ, ਕੀ ਪਤਾ ਕਿੱਥੇ ਹੈ, ਕੋਈ ਜਾਣਦਾ ਸਾਡੇ ਵੱਡੇ ਵਡੇਰੇ ਕਿੱਥੇ ਨੇ। ਬਾਬਾ ਕਲਿਆਣ ਚੰਦ ਜੀ ਸ਼ਰਾਧ ਕਰਨ ਲੱਗ ਗਏ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਘਰ ਆਏ ਹੋਏ ਸਨ। ਜਦ ਸ਼ਰਾਧ ਕਰ ਰਹੇ, ਬੜੇ ਪਕਵਾਨ ਤਿਆਰ ਕੀਤੇ, ਨਗਰ ਦੇ ਬ੍ਰਾਹਮਣ, ਆਸ ਪਾਸ ਦੇ ਬ੍ਰਾਹਮਣ ਘਰ ਬੁਲਾਏ, ਗਰੀਬ ਗੁਰਬੇ ਵੀ ਬੁਲਾਏ, ਹੁਕਾ ਦੇ ਕੇ ਸਭ ਲੋਕਾਂ ਨੂੰ ਘਰ ਦੇ ਵਿੱਚ ਨਿਉਂਦਾ ਦਿੱਤਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਪਿਤਾ ਜੀ, ਸਾਡੇ ਘਰ ਦੇ ਵਿੱਚ ਕੋਈ ਸਮਾਗਮ ਹੈ, ਕੀ ਪ੍ਰੋਗਰਾਮ ਹੈ ਕਿ ਇੰਨੇ ਪਕਵਾਨ ਤਿਆਰ ਹੋ ਗਏ, ਬੜੇ ਲੋਕ ਇਕੱਤਰ ਹੁੰਦੇ ਜਾਂਦੇ ਨੇ। ਤੇ ਕਹਿਣ ਲੱਗੇ ਬਾਬਾ ਕਲਿਆਣ ਚੰਦ ਕੇ ਸਪੁੱਤਰ, ਇਹ ਦਿਨ ਸਾਡੇ ਵੱਡਿਆਂ ਦੀ ਪੂਜਾ ਦਾ ਹੈ ਔਰ ਉਹਨਾਂ ਦੇ ਤਾਂ ਹੀ ਅਸੀਂ ਇਹ ਲੰਗਰ ਕਰਦੇ ਹਾਂ, ਇਹਨਾਂ ਬ੍ਰਾਹਮਣਾਂ ਨੂੰ ਛਕਾਉਂਦੇ ਹਾਂ ਤੇ ਇਹ ਭੋਜਨ ਉਹਨਾਂ ਨੂੰ ਪਹੁੰਚਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਥੋੜੇ ਜਿਹੇ ਮੁਸਕਰਾ ਗਏ ਤੇ ਕਹਿਣ ਲੱਗੇ ਪਿਤਾ ਜੀ, ਤੁਹਾਨੂੰ ਇੰਨਾ ਪਤਾ ਹੈ ਕਿ ਜਿੱਥੇ ਸਾਡੇ ਵੱਡੇ ਗਏ ਨੇ ਉਹ ਕਿੱਥੇ ਨੇ? ਕਹਿੰਦੇ ਇੰਨਾ ਤੇ ਪਤਾ ਨਹੀਂ। ਤੇ ਕਹਿੰਦੇ ਫਿਰ ਤੁਸੀਂ ਉਹਨਾਂ ਨੂੰ ਇਹ ਭੋਜਨ ਕਿਵੇਂ ਪਹੁੰਚਦਾ ਕਰਦੇ ਹੋ ਜੇ ਪਤਾ ਹੀ ਨਹੀਂ ਕਿ ਕਿੱਥੇ ਹੈ? ਕਹਿਣ ਲੱਗੇ ਜੀ, ਸੰਸਾਰ ਦੀ ਮਰਿਆਦਾ ਹੈ ਪਿੱਤਰ ਪੂਜਾ ਕਰਨੀ। ਮਹਾਰਾਜ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਏ। ਜਿਉਂਦਿਆਂ ਤੇ ਇਹ ਪਿੱਤਰ ਕਿਸੇ ਨੇ ਮੰਨਿਆ ਨਹੀਂ ਕਿ ਸਾਡੇ ਵੱਡੇ ਨੇ, ਮਾਤਾ ਪਿਤਾ ਨੇ, ਇਹਨਾਂ ਨੂੰ ਕੋਈ ਪਾਣੀ ਦਈਏ, ਕੋਈ ਇਹਨਾਂ ਦੀ ਸਾਂਭ ਸੰਭਾਲ ਕਰੀਏ, ਮੋਇਆਂ ਤੇ ਕਹਿੰਦੇ ਸ਼ਰਾਧ ਕਰਾਉਂਦੇ ਫਿਰਦੇ ਆ। ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਪਿਤਾ ਜੀ, ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕਿੱਥੇ ਹੈ? ਤੇ ਹੁਣ ਕਿਹਦਾ ਦਿਲ ਨਹੀਂ ਕਰਦਾ ਕਿ ਮੈਂ ਵੀ ਆਪਣੇ ਵੱਡਿਆਂ ਨੂੰ ਦੇਖਾਂ ਕਿ ਕਿੱਥੇ ਹੈ? ਕਹਿੰਦੇ ਹਾਂ। ਕਹਿੰਦੇ ਮੈਨੂੰ ਬਾਂਹ ਦਿਓ। ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਦੀ ਬਾਂਹ ਪਕੜ ਲਈ। ਕਹਿੰਦੇ ਨੇਤਰ ਬੰਦ ਕਰ ਲਓ। ਨੇਤਰ ਬੰਦ ਕਰਾਏ ਤੇ ਸੱਚਖੰਡ ਲੈ ਗਏ। ਜਦ ਬਾਬਾ ਕਲਿਆਣ ਚੰਦ ਜੀ ਸੱਚਖੰਡ ਗਏ ਤੇ ਸਭ ਵੱਡੇ ਬੈਠੇ, ਕਹਿੰਦੇ ਧੰਨਵਾਦ, ਸਾਡੀ ਕੁੱਲ ਦੇ ਵਿੱਚ ਤੂੰ ਜੰਮਿਆ ਤੇ ਤੇਰੇ ਘਰ ਦੇ ਵਿੱਚ ਪਰਮੇਸ਼ਰ ਨੇ ਅਵਤਾਰ ਲਿਆ। ਜਦ ਤੋਂ ਅਵਤਾਰ ਹੋਇਆ ਸਾਡੀਆਂ ਸਭ ਜੂਨਾਂ ਛੁੱਟ ਗਈਆਂ, ਸਭ ਸਜਾਵਾਂ ਛੁੱਟ ਗਈਆਂ, ਤਦ ਤੋਂ ਅਸੀਂ ਸਾਰੇ ਸੱਚਖੰਡ ਆ ਕੇ ਆਰਾਮ ਦੇ ਨਾਲ ਬੈਠ ਗਏ। ਜਦੋਂ ਇਹ ਉਪਮਾ ਸੁਣੀ ਗੁਰੂ ਨਾਨਕ ਪਾਤਸ਼ਾਹ ਦੀ ਤੇ ਉਹਨਾਂ ਦੇ ਕੋਲ ਬੈਠੇ ਚਾਰ ਸਫੇਰੇ ਧੁਨੀਆਂ ਪਰਮੇਸ਼ਰ ਦੇ ਨਾਮ ਦੀਆਂ ਆ ਰਹੀਆਂ, ਬੜਾ ਆਨੰਦ ਹੈ, ਦੇਸ਼ ਕਾਲ ਵਸਤੂ ਆਪਣਾ ਭੁੱਲ ਗਿਆ। ਤੇ ਬਾਬਾ ਕਲਿਆਣ ਚੰਦ ਜੀ ਕਹਿੰਦੇ ਕਿ ਇੱਥੇ ਤਾਂ ਬਹੁਤ ਆਨੰਦ ਹੈ। ਤੇ ਸਵਾਲ ਕੀਤਾ ਕਿ ਇੱਥੇ ਜਿਹੜਾ ਅਸੀਂ ਸ਼ਰਾਧ ਕਰਦੇ ਹਾਂ ਪਹੁੰਚਦਾ? ਕਹਿਣ ਲੱਗੇ ਇੱਥੇ ਕੁਝ ਨਹੀਂ ਪਹੁੰਚਦਾ, ਤਿੱਥੇ ਊਂਗ ਨਾ ਭੁੱਖ ਹੈ। ਮਹਾਰਾਜ ਕਹਿੰਦੇ ਇੱਥੇ ਤਾਂ ਪਹੁੰਚਣਾ ਕੁਛ ਨਹੀਂ, ਨਾ ਇੱਥੇ ਕੋਈ ਪਾਣੀ ਪਹੁੰਚਣਾ, ਨਾ ਧਾਣੀ ਪਹੁੰਚਣਾ, ਨਾ ਪ੍ਰਸ਼ਾਦਾ ਪਹੁੰਚਣਾ, ਨਾ ਤੇਰਾ ਕੀਤਾ ਸ਼ਰਾਧ ਪਹੁੰਚਣਾ, ਨਾ ਕੀਤਾ ਹੋਇਆ ਤੇਰਾ ਕੋਈ ਫੁੱਲ ਭੇਟਾ ਪਹੁੰਚਣੀ ਹੈ, ਨਾ ਜਗਾਏ ਹੋਏ ਦੀਵਿਆਂ ਦੀ ਲੋ ਪਹੁੰਚਣੀ ਹੈ। ਇੱਥੇ ਤਾਂ ਕੇਵਲ ਨਾਮ ਦੀਆਂ ਬਰਕਤਾਂ ਨੇ। ਅਤੇ ਬਾਬਾ ਕਲਿਆਣ ਚੰਦ ਨੇ ਵੀ ਸਮਾਧੀ ਲਗਾ ਲਈ, ਕਹਿੰਦੇ ਮੈਂ ਵੀ ਨਹੀਂ ਜਾਣਾ, ਕਿਉਂਕਿ ਆਨੰਦ ਹੀ ਇੰਨਾ ਸੀ। ਕਹਿੰਦੇ ਮਸਾਂ ਮਸਾਂ ਸੱਚਖੰਡ ਪਹੁੰਚਿਆ, ਇੱਥੋਂ ਵਾਪਸ ਨਹੀਂ ਜਾਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ, ਪਿਤਾ ਜੀ ਇੱਕ ਵਾਰੀ ਜਾਣਾ ਪੈਣਾ, ਸੰਸਾਰ ਦੀ ਮਰਿਆਦਾ ਹੈ। ਜੇ ਤੁਸੀਂ ਆਪਣੀ ਮਰਿਆਦਾ ਨਿਭਾਉਂਦੇ ਹੋ ਤਾਂ ਇਹ ਪਰਮੇਸ਼ਰ ਦੀ ਮਰਿਆਦਾ, ਇਵੇਂ ਸੱਚਖੰਡ ਨਹੀਂ ਆਇਆ ਜਾਣਾ। ਅਤੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਮੈਂ ਨਹੀਂ ਜਾਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਂਹ ਪਕੜ ਲਈ ਔਰ ਸੁਰਤ ਹਿਲਾਈ, ਅਤੇ ਉੱਥੇ ਤਲਵੰਡੀ ਰਾਏ ਭੋਏ ਦੀ ਸਰੀਰ, ਜਦ ਨੇਤਰ ਖੁੱਲ੍ਹੇ ਤਾਂ ਵੈਰਾਗ ਆ ਗਿਆ। ਮੈਂ ਕਹਿਣ ਲੱਗੇ, ਸਪੁੱਤਰ ਬੜਾ ਆਨੰਦ ਆਇਆ ਸੀ, ਮਸਾਂ ਮਸਾਂ ਉੱਥੇ ਪਹੁੰਚੇ ਸਾਂ, ਪਰ ਇਹ ਕਰਮ ਤੈਨੂੰ ਨਹੀਂ ਸੀ ਕਰਨਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਪਿਤਾ ਜੀ ਕੋਈ ਗੱਲ ਨਹੀਂ, ਜੇ ਉਹ ਵੱਡੇ ਪਹੁੰਚ ਗਏ ਨੇ ਸੱਚਖੰਡ 'ਤੇ, ਤੁਸੀਂ ਵੀ ਪਹੁੰਚ ਜਾਓਗੇ। ਪਰਾਲਬਧ ਪੂਰੀ ਹੋਣ ਵਾਲੀ ਹੈ, ਸਮਾਂ ਥੋੜ੍ਹਾ ਰਹਿ ਗਿਆ, ਪਰ ਸਪੁੱਤਰ ਇਹ ਜਿਹੜਾ ਭੋਜਨ ਕਰਾਇਆ ਇਸ ਦਾ ਹੁਣ ਕੀ ਕਰੀਏ। ਮਹਾਰਾਜ ਕਹਿੰਦੇ, ਹੁਣ ਜਿਹੜਾ ਬਣਿਆ, ਜਿੰਨੇ ਵੀ ਆਪਾਂ ਲੋਕਾਂ ਨੂੰ ਸੱਦਿਆ, ਉਹਨਾਂ ਨੂੰ ਪ੍ਰੇਮ ਦੇ ਨਾਲ ਛਕਾਓ, ਪਰ ਮਨ 'ਚ ਇਹ ਭਾਵਨਾ ਨਾ ਰੱਖੋ ਕਿ ਪਿੱਤਰਾਂ ਦੀ ਪੂਜਾ ਹੋ ਰਹੀ ਹੈ। ਇਹ ਭਾਵਨਾ ਰੱਖੋ ਕਿ ਅਸੀਂ ਲੰਗਰ ਕਰ ਰਹੇ ਹਾਂ, ਪਰਮੇਸ਼ਰ ਦੇ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਭ ਨੂੰ ਛਕਾ ਰਹੇ ਹਾਂ। ਸੇਵਾ ਸਮਝ ਕਰਕੇ ਕਰਮ ਕਰ ਲਓ, ਸਫਲਾ ਹੋ ਜਾਵੇਗਾ, ਫਲ ਮਿਲ ਜਾਵੇਗਾ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਵੇਂ ਪਿਤਾ ਜੀ ਨੂੰ ਉਸ ਸਮੇਂ ਇਹ ਗਿਆਨ ਕਰਾਇਆ ਸੀ। ਸਾਰੀ ਉਮਰ ਲੰਘ ਗਈ ਪਿਤਾ ਦੀ ਮਮਤਾ ਦੇ ਵਿੱਚ, ਅਖੀਰਲੇ ਸਮੇਂ ਦੇ ਵਿੱਚ ਆ ਕੇ ਇਹ ਗਿਆਨ ਕਰਾ ਕੇ ਪਰਮੇਸ਼ਰ ਦੇ ਨਾਲ ਸੁਰਤ ਜੁੜੀ ਸੀ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਮਨੁੱਖ ਨੂੰ ਆਪਣਾ ਗਿਆਨ ਹੀ ਕੋਈ ਨਹੀਂ। ਕਹਿੰਦੇ, ਕੋ ਬੁਤਾਨ ਕੋ ਪੂਜਤ ਹੈ ਪਾਸੋ, ਕੋ ਮਿਰਤਾਨ ਕੋ ਪੂਜਨ ਧਾਇਓ। ਉਹ ਅਜੇ ਤੱਕ ਮਰਿਆਂ ਦੀ ਪੂਜਾ ਕਰਦਾ ਹੋਇਆ ਪਿੱਤਰ ਪੂਜਾ ਦੇ ਵਿੱਚ ਹੀ ਫਸਿਆ ਹੋਇਆ ਹੈ। ਕੋ ਬੁਤਾਨ ਕੋ ਪੂਜਤ ਹੈ ਪਾਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ। ਇਹ ਝੂਠੇ ਕਰਮ ਕਾਂਡਾਂ ਦੇ ਵਿੱਚ ਹੀ ਇਹ ਸਾਰਾ ਸੰਸਾਰ ਉਲਝਿਆ ਪਿਆ ਹੈ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਸਲ ਵਿੱਚ ਪਰਮੇਸ਼ਰ ਨੂੰ ਪਾਉਣ ਦਾ ਕਿਸੇ ਨੇ ਭੇਦ ਜਾਣਿਆ ਹੀ ਨਹੀਂ ਕਿ ਉਹ ਪਰਮੇਸ਼ਰ ਕਿੱਥੋਂ ਪ੍ਰਾਪਤ ਹੋਣਾ ਹੈ। ਮਹਾਰਾਜ ਕਹਿੰਦੇ, ਨਾ ਤਾਂ ਉਹ ਮਰਿਆਂ ਦੀ ਪੂਜਾ ਕਰਨ ਤੋਂ ਪ੍ਰਾਪਤ ਹੋਣਾ, ਨਾ ਬੁੱਤਾਂ ਦੀ ਪੂਜਾ ਕਰਨ ਤੋਂ ਹੋਣਾ, ਨਾ ਪਛਮ ਦੀ ਦਿਸ਼ਾ ਵਿੱਚੋਂ ਹੋਣਾ, ਨਾ ਦੱਖਣ ਦੀ ਦਿਸ਼ਾ ਵਿੱਚੋਂ ਹੋਣਾ। ਉਹ ਤਾਂ ਪਰਮੇਸ਼ਰ ਤੇਰੇ ਅੰਦਰ ਸਮਾਇਆ ਹੋਇਆ। ਜਹਿ ਜਹਿ ਵੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ। ਜਿਹੜਾ ਇੱਥੇ ਉੱਥੇ ਵਿਛੜਨ ਵਾਲਾ ਹੀ ਨਹੀਂ, ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਉਹ ਤਾਂ ਤੇਰੀ ਆਪਣੀ ਆਤਮਾ ਦੇ ਵਿੱਚ ਹੀ ਪਰਿਪੂਰਨ ਹੈ, ਪਰ ਤੂੰ ਇਸ ਬੁੱਧੀ ਤੋਂ ਗਿਆਨ ਤਾਂ ਲੈ। ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ। ਚਾਰ ਦਿਸ਼ਾਵਾਂ ਦੇ ਵਿੱਚ ਮਾਲਕ ਨੇ ਆਪਣਾ ਬਲ ਪਰਿਪੂਰਨ ਕੀਤਾ ਹੈ। ਜਿੱਥੇ ਵੀ ਬੈਠ ਕੇ, ਜਿਸ ਪਾਸੇ ਨੂੰ ਮੂੰਹ ਕਰਕੇ ਬੈਠ ਜਾਏ, ਪਰਮੇਸ਼ਰ ਉਸੇ ਪਾਸੇ ਹੀ ਹੈ। ਜੀਵਨ ਨਾਮੇ ਕਾਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਟੰਗੋ ਪਕੜ ਕੇ ਸੀਟਿਆ। ਭਾਈ ਗੁਰਦਾਸ ਜੀ ਕਹਿੰਦੇ, ਲੱਤੋਂ ਫੜ ਕੇ ਘੁਮਾ ਦਿੱਤਾ ਕਿ ਇਸ ਮੱਕੇ ਵੱਲ ਪੈਰ ਕਰਕੇ ਪਿਆ ਕਾਫਰਾ, ਤੈਨੂੰ ਪਤਾ ਹੀ ਨਹੀਂ ਕਿੱਧਰ ਮੱਕਾ ਆ, ਰੱਬ ਦਾ ਘਰ ਆ। ਤੇ ਮਹਾਰਾਜ ਕਹਿੰਦੇ, ਭਾਈ ਜਿੱਧਰ ਰੱਬ ਨਹੀਂ ਉੱਧਰ ਪੈਰ ਕਰਦੇ। ਜਦ ਉਸ ਪਾਸੇ ਕੀਤੇ ਮੱਕਾ, ਉਸ ਪਾਸੇ ਚਲਿਆ ਗਿਆ। ਮਨ ਦਾ ਭਰਮ ਟੁੱਟ ਗਿਆ ਜੀਵਨ ਨਾਮੇ ਕਾਜੀ ਦਾ, ਜੋ ਪੁਜਾਰੀ ਸੀ ਉਸ ਸਮੇਂ ਦਾ। ਕਹਿਣ ਲੱਗਾ, ਇਹ ਤਾਂ ਕੋਈ ਪਰਮੇਸ਼ਰ ਦਾ ਹੀ ਸਰੂਪ ਨੇ। ਮਹਾਰਾਜ ਕਹਿੰਦੇ, ਉਹ ਮਾਲਕ ਦਾ ਘਰ ਹੈ ਕਿੱਥੇ? ਨਹੀਂ, ਸਭ ਪਾਸੇ ਉਹ ਪਰਮੇਸ਼ਰ ਹੈ। ਸੋ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਇਸ ਵਿਚਾਰ ਨੂੰ ਤੱਤ ਤੁੰਗ ਦਾ ਸੋਧਨ ਕਰ ਲਿਆ, ਸਤਿਗੁਰਾਂ ਦਾ ਉਪਦੇਸ਼ ਲੈ ਕਰਕੇ, ਮਹਾਰਾਜ ਕਹਿੰਦੇ, ਭਗਤੀ ਉਸ ਦੀ ਸਫਲੀ ਹੈ। ਉਹੀ ਇਸ ਭਗਤੀ ਤੇ ਪੂਰਨ ਉਤਰ ਸਕਦਾ ਹੈ। ਉਸ ਦਾ ਹੀ ਪਰਮੇਸ਼ਰ ਦੀ ਭਗਤੀ ਦੇ ਵਿੱਚ ਪਿਆਰ ਜਾਗਦਾ ਹੈ। ਜਦ ਤੱਕ ਪ੍ਰੇਮ ਦੀ ਖੇਡ ਨਹੀਂ ਆਉਂਦੀ, ਭਗਤੀ ਸਫਲੀ ਕਿਵੇਂ ਹੋਵੇਗੀ? ਭਗਤੀ ਪੂਰਨ ਕਿਵੇਂ ਹੋ ਜਾਵੇਗੀ? ਸਾਰੀ ਉਮਰ ਲੰਘ ਗਈ ਦੁਰਭਾਸ਼ਾ ਰਿਖੀ ਦੀ, ਪ੍ਰੇਮ ਪੈਦਾ ਨਹੀਂ ਕਰ ਸਕਿਆ। ਇੱਕ ਪ੍ਰੇਮ ਦੀ ਵਸਤੂ ਨਾ ਹੋਣੇ ਕੋਲ ਕਰਕੇ ਉਸ ਦੀ ਭਗਤੀ ਸਫਲੀ ਨਹੀਂ ਹੋਈ। ਕ੍ਰੋਧੀ ਇੰਨਾ ਸੀ, ਜਦ ਤੱਕ ਇਹ ਪੰਜ ਵਿਕਾਰ ਅੰਦਰੋਂ ਕੱਢ ਨਹੀਂ ਸਕਦੇ ਤੇ ਭਗਤੀ ਸਫਲੀ ਕਿਵੇਂ ਹੋ ਜਾਵੇਗੀ? ਹਿਰਦਾ ਅਜੇ ਤੱਕ ਕੂੜ ਦੇ ਨਾਲ ਭਰਿਆ ਹੋਇਆ ਤੇ ਪਰਮੇਸ਼ਰ ਦੀ ਬਰਕਤ ਕਿਵੇਂ ਪੈ ਜਾਵੇ? ਜਦ ਤੱਕ ਇਹ ਵਸਤੂ ਅੰਦਰੋਂ ਨਿਕਲਦੀ ਨਹੀਂ, ਦੂਸਰੀ ਵਸਤੂ ਪਵੇਗੀ ਕਿਵੇਂ? ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇਸ ਦੇ ਵਿਆਹ ਤੇ ਦਸ਼ ਪ੍ਰਜਾਪਤ ਰਾਜੇ ਨੇ ਇਹ ਗੱਲ ਕਹੀ ਕਿ ਰਿਖੀ ਜੀ, ਮੇਰੀ ਸਪੁੱਤਰੀ ਜੇ ਕਿਤੇ 100 ਔਗਣ ਵੀ ਕਰ ਦੇਵੇ ਨਾ ਤੇ ਚਿਤਾਰੀ ਨਾ, ਬਖਸ਼ ਲੈਣੀ। ਪਤਾ ਸੀ ਕਿ ਕ੍ਰੋਧੀ ਹੈ ਤੇ ਇਸ ਵੇਲੇ 7 ਬਚਨ ਕਹਿ ਦਿੱਤਾ, ਬਚਨ ਦੇ ਦਿੱਤਾ ਕਿ ਮੈਂ ਕੁਛ ਨਹੀਂ ਕਹਿੰਦਾ। ਹੁਣ ਗਿਣਤੀ ਆ ਗਈ ਕਿ ਜੇ 100 ਵੀ ਕਰਦੇ ਤੇ ਉਹਦੇ ਔਗਣ ਨਾ ਚਿਤਾਰੀ। ਕਹਿੰਦਾ ਠੀਕ ਆ, ਪਰ ਜਦੋਂ ਘਰ ਆਇਆ ਜਦੋਂ ਹੀ ਔਗਣ ਹੋਣਾ ਉਦੋਂ ਗਿਣਤੀ ਕਰ ਲੈਣੀ ਕਿ 1 ਹੋ ਗਏ, 2 ਹੋ ਗਏ, 10 ਹੋ ਗਏ, 50 ਹੋ ਗਏ। ਪਰ ਜਦੋਂ ਹੀ 100 ਹੋ ਗਿਆ ਉਦੋਂ ਹੀ ਸ਼ਰਾਪ ਦੇ ਕੇ ਸਵਾਹ ਕਰ ਦਿੱਤੀ, ਭਸਮ ਕਰ ਦਿੱਤੀ। ਤੇ ਮਹਾਰਾਜ ਕਹਿੰਦੇ ਫਿਰ ਕੀ ਮਿਲਿਆ ਉਸਨੂੰ? ਇੰਨਾ ਵੱਡਾ ਰਿਖੀ ਹੋਣੇ ਕਰਕੇ, ਇੰਨਾ ਜਪ ਤਪ ਹੋਣੇ ਕਰਕੇ, ਇੰਨੀ ਬੰਦਗੀ ਕਰਕੇ, ਭਗਤੀ ਕਰਕੇ ਜੇ ਇੱਕ ਪ੍ਰੇਮ ਦੀ ਭਾਵਨਾ ਨਹੀਂ ਪੈਦਾ ਕਰ ਸਕਿਆ, ਕ੍ਰੋਧ ਹੀ ਹਿਰਦੇ ਚ ਰੱਖਿਆ ਤੇ ਕੀ ਭਗਤੀ ਸਫਲੀ ਹੋ ਜਾਵੇਗੀ? ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ। ਬਿਨਾਂ ਸਤਿਗੁਰਾਂ ਤੋਂ ਇਹ ਜਿਹੜੇ ਸ਼ੁਭ ਕਰਮ ਨੇ ਉਹ ਪ੍ਰਾਪਤ ਨਹੀਂ ਹੁੰਦੇ, ਉਹ ਸੰਗਤ ਵਿੱਚੋਂ ਹੀ ਮਿਲਣੇ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਮਹਾਰਾਜ ਕਹਿੰਦੇ ਉਹਨਾਂ ਜਗਿਆਸੂਆਂ ਨੂੰ, ਵੱਡੇ ਭਾਗੀਆਂ ਨੂੰ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ। ਇਹ ਪ੍ਰੇਮ ਦੀ ਜੜ ਇੱਥੋਂ ਹੀ ਆ ਕੇ ਲੱਗਦੀ ਹੈ, ਇੱਥੇ ਆ ਕੇ ਹੰਗ ਤਾਂ ਟੁੱਟਦੀ ਹੈ, ਇੱਥੇ ਆ ਕੇ ਮੈਲ ਲੈਂਦੀ ਹੈ, ਇੱਥੇ ਹੰਕਾਰ ਨਾਸ ਹੁੰਦਾ ਕਿ ਮੈਂ ਕਿੰਨਾ ਕੁ ਜਪ ਤਪੀ ਹੈ। ਇੱਥੇ ਤਾਂ ਇੱਕ ਦੂ ਇੱਕ ਚੜ੍ਹਾਉਂਦੀ ਆ, ਕੌਣ ਜਾਣਿਆ ਮੇਰਾ ਨਾਮ ਜੀਓ। ਸੰਗਤ ਦੇ ਵਿੱਚ ਬੈਠਾ ਹੋਇਆ ਮਨੁੱਖ ਜਿੰਨਾ ਵੀ ਜਪੀ ਤਪੀ ਹੋਵੇ, ਪਰ ਜਦ ਦੂਸਰੇ ਦੇ ਜੀਵਨ ਦੇ ਵੱਲ ਦੇਖੇਗਾ ਪਤਾ ਲੱਗ ਜਾਵੇਗਾ ਇਹ ਤਾਂ ਸੌਂਦਾ ਹੀ ਨਹੀਂ, ਇਹ ਤੇ ਸਵਾਸ ਸਵਾਸ ਜਪਣ ਵਾਲਾ, ਸਵਾਸ ਸਵਾਸ ਜਪਣ ਵਾਲਾ, ਦੂਸਰੇ ਦੇ ਅੰਦਰ ਝਾਤ ਮਾਰਦਾ, ਉਸਦੀ ਅਵਸਥਾ ਦੇਖਦਾ, ਗੁਰਮੁਖ ਰੋਮ ਰੋਮ ਹਰਦੇ ਆਵੇ, ਇਹ ਤਾਂ ਰੋਮ ਰੋਮ ਇਸਦੇ ਨਾਮ ਜਪ ਰਹੇ ਨੇ। ਜਦ ਰੋਮ ਰੋਮ ਜਪਣ ਵਾਲਾ ਦੂਸਰੇ ਅੰਦਰ ਤਾਂ ਝਾਤ ਮਾਰਦਾ, ਕੀ ਦੇਖਦਾ? ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਇਹ ਤਾਂ ਹੋਰ ਅਵਸਥਾ ਅੱਗੇ ਗਿਆ ਹੋਏ, ਇਸ ਨੂੰ ਤਾਂ ਹਰ ਪਾਸੋਂ ਪਰਮੇਸ਼ਰ ਦਾ ਨਾਮ ਹੀ ਸੁਣਾਈ ਦਿੰਦਾ, ਸਭ ਦੀਆਂ ਮੈਲਾਂ ਲੈ ਜਾਂਦੀਆਂ ਨੇ, ਚਾਹੇ ਕੋਈ ਰੋਮ ਰੋਮ ਵੀ ਧਿਆਉਣ ਵਾਲਾ ਹੈ। ਔਰ ਇੱਥੇ ਤੱਕ ਅਵਸਥਾ ਪਹੁੰਚ ਗਈ ਹੈ ਤੇ ਮਨ ਦੇ ਵਿੱਚ ਇਹ ਖਿਆਲ ਹੈ ਕਿ ਮੇਰੇ ਜਿੰਨੀ ਅਵਸਥਾ ਨਹੀਂ, ਪਰ ਸੰਗਤ ਵਿੱਚ ਆ ਕੇ ਇਹ ਵੀ ਲੈ ਗਈ ਕਿ ਇੱਥੇ ਤਾਂ ਹਰ ਪਾਸਿਓਂ ਨਾਮ ਨੂੰ ਸੁਣਨ ਵਾਲੇ ਵੀ ਬੈਠੇ ਨੇ। ਮਹਾਰਾਜ ਕਹਿੰਦੇ ਇਹ ਸੰਗਤ ਦਾ ਸਰੋਵਰ ਹੀ ਐਸਾ, ਜਿਹੜਾ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰ ਜਾਂਦਾ ਉਸਦੀ ਸਾਰੀ ਮੈਲ ਲੈ ਜਾਂਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਬਿਨ ਸਤਿਗੁਰ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ। ਸਤਿਗੁਰਾਂ ਤੋਂ ਬਿਨਾਂ ਔਰ ਸੰਗਤ ਤੋਂ ਬਿਨਾਂ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਨਹੀਂ ਉਤਪੰਨ ਹੁੰਦਾ, ਪਿਆਰ ਨਹੀਂ ਜਾਗਦਾ। ਜੇ ਪਿਆਰ ਨਹੀਂ ਜਾਗਦਾ ਤੇ ਪਰਮੇਸ਼ਰ ਦਾ ਨਾਮ ਉਸਦੇ ਕੋਲ ਨਹੀਂ ਹੈ। ਅਜੇ ਪਰਮੇਸ਼ਰ ਦਾ ਨਾਮ ਉਸਦੇ ਕੋਲ ਪਹੁੰਚਿਆ ਨਹੀਂ, ਜਦ ਨਾਮ ਆ ਗਿਆ ਫਿਰ ਉੱਥੇ ਰਹਿਣਾ ਕੁਛ ਨਹੀਂ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਇੱਕ ਮਿਆਨ ਦੇ ਅੰਦਰ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ, ਇੱਕ ਗਲਾਸ ਦੇ ਅੰਦਰ, ਇੱਕ ਭਾਂਡੇ ਦੇ ਅੰਦਰ ਇੱਕੋ ਹੀ ਵਸਤੂ ਸਮਾਏਗੀ, ਚਾਹੇ ਉਸ ਵਿੱਚ ਦੁੱਧ ਪਾ ਲੈ ਤੇ ਚਾਹੇ ਪਾਣੀ ਪਾ ਲੈ। ਜੇ ਦੋਵੇਂ ਪਾਲੇਗਾ ਨਾ ਦੁੱਧ ਰਹਿਣਾ ਨਾ ਪਾਣੀ ਰਹਿਣਾ। ਇਸ ਵਾਸਤੇ ਮਹਾਰਾਜ ਕਹਿੰਦੇ ਜਾਂ ਤਾਂ ਇਸ ਭਾਂਡੇ ਦੇ ਅੰਦਰ ਹਉਮੈ ਰਹੇਗੀ ਜਾਂ ਨਾਮ ਰਹੇਗਾ। ਜੇ ਨਾਮ ਟਿਕ ਗਿਆ ਤੇ ਹਉਮੈ ਨਹੀਂ ਰਹਿਣੀ, ਤੇ ਜੇ ਹਉਮੈ ਨਹੀਂ ਵਾਸਾ ਕਰ ਲਿਆ ਫਿਰ ਨਾਮ ਨਹੀਂ ਰਹਿਣਾ। ਫਿਰ ਇਹ ਪ੍ਰੇਮ ਦੀਆਂ ਖੇਡਾਂ ਇਹ ਤੇਰੇ ਕੋਲ ਨਹੀਂ ਰਹਿਣੀਆਂ, ਸਤ ਸੰਤੋਖ ਦਇਆ ਧਰਮ ਵਿਚਾਰ ਇਹ ਤੇਰੇ ਕੋਲ ਨਹੀਂ ਰਹਿਣੀਆਂ। ਫਿਰ ਤਾਂ ਇਹ ਵਾਸ਼ਨਾਵਾਂ ਹੀ ਪੈਦਾ ਹੋਣਗੀਆਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਕਿ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ, ਜਿਨ੍ਹਾਂ ਨੇ ਨਾਮ ਦੀ ਆਰਾਧਨਾ ਕੀਤੀ ਸਤ ਸੰਗਤ ਦੇ ਨਾਲ ਮਿਲ ਕਰਕੇ, ਔਰ ਉਹਨਾਂ ਦਾ ਪਿਆਰ ਗੁਰੂ ਦੇ ਨਾਲ ਜਾਗਿਆ, ਜਿਨ੍ਹਾਂ ਦਾ ਮਿਲਾਪ ਗੁਰੂ ਦੇ ਨਾਲ ਹੋ ਗਿਆ, ਉਹਨਾਂ ਨੂੰ ਨਾਮ ਦੀ ਬਰਕਤ ਮਿਲ ਗਈ। ਇਹ ਆਪਸ ਦੇ ਵਿੱਚ ਸੁਮੇਲ ਹੈ। ਮਨੁੱਖ ਸਤਿਗੁਰੂ ਕੋਲ ਆਇਆ, ਸਤਿਗੁਰਾਂ ਨੇ ਸਤ ਸੰਗਤ ਵਿੱਚ ਬਿਠਾ ਲਿਆ, ਜਦ ਸਤ ਸੰਗਤ ਦੇ ਨਾਲ ਪ੍ਰੇਮ ਜਾਗਿਆ ਤੇ ਉਹ ਸਤ ਸੰਗਤ ਨੇ ਸਤਿਗੁਰਾਂ ਦੇ ਨਾਲ ਪ੍ਰੇਮ ਜਗਾ ਦਿੱਤਾ, ਜਦ ਸਤਿਗੁਰਾਂ ਦੇ ਨਾਲ ਪ੍ਰੇਮ ਜਗਾ ਲਿਆ ਤੇ ਸਤਿਗੁਰਾਂ ਨੇ ਨਾਮ ਦੀ ਬਰਕਤ ਪਾ ਦਿੱਤੀ। ਇਹ ਆਪਸ ਦੇ ਵਿੱਚ ਇੱਕੋ ਧੁਨੀ ਦੇ ਦੁਆਲੇ ਸਾਰਾ ਚੱਕਰ ਘੁੰਮਦਾ। ਤਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਧੁਨ ਮਹਿ ਧਿਆਨ, ਧਿਆਨ ਮਹਿ ਜਾਣੇ। ਜਿਸ ਨੂੰ ਇਹ ਆਪਣੀ ਬੁੱਧੀ ਤੇ ਦੁਆਰਾ ਗਿਆਨ ਹੋ ਗਿਆ, ਮਹਾਰਾਜ ਕਹਿੰਦੇ ਉਦੋਂ ਇਹ ਸਾਰੇ ਜਿਹੜੇ ਕਪਾਟ ਨੇ ਉਹ ਖੁੱਲ ਜਾਣੇ ਨੇ। ਆਸਾ ਅੰਦੇਸਾ ਦੋਏ ਪੱਟ ਜੜੇ, ਇਹ ਜਿਹੜੇ ਆਸਾ ਤ੍ਰਿਸ਼ਨਾ ਦੇ ਦੋ ਤਖਤੇ ਸਨ ਉਹ ਖੁੱਲ ਜਾਣੇ ਨੇ। ਤਖਤੇ ਖੁੱਲ ਗਏ ਉਦੋਂ ਹੀ ਗਿਆਨ ਪ੍ਰਗਟ ਹੋ ਜਾਣਾ। ਜਦ ਗਿਆਨ ਪ੍ਰਗਟ ਹੋ ਗਿਆ ਫਿਰ ਇਹ ਸੰਸਾਰ ਤੈਨੂੰ ਸੱਚ ਨਹੀਂ ਪ੍ਰਤੀਤ ਹੋਵੇਗਾ, ਇਹ ਤੈਨੂੰ ਨਾਸ਼ਵੰਤ ਪ੍ਰਤੀਤ ਹੋਵੇਗਾ। ਔਰ ਇਹ ਕਾਇਆ ਵੀ ਨਾਸ਼ਵੰਤ ਪ੍ਰਤੀਤ ਹੋਵੇਗੀ, ਪਰ ਜਿਹੜੀ ਕਾਇਆ ਦੇ ਅੰਦਰ ਅਸਲ ਵਸਤੂ ਛਿਪੀ ਬੈਠੀ ਹੈ ਉਹ ਉਜਾਗਰ ਹੋ ਜਾਵੇਗੀ ਕਿ ਇਹ ਆਤਮਾ ਕਿੱਥੋਂ ਆਈ ਸੀ, ਕੀ ਕਰਨ ਆਈ ਹੈ, ਕਿੱਥੇ ਜਾਣੀ ਹੈ, ਇਸਦਾ ਸੁਮੇਲ ਕਿਵੇਂ ਕਰਾਉਣਾ। ਮਹਾਰਾਜ ਕਹਿੰਦੇ ਉਹ ਗਿਆਨ ਤਦ ਹੋਣਾ ਜਦ ਇਹ ਪ੍ਰੇਮ ਸਤਿਗੁਰਾਂ ਦੇ ਨਾਲ ਜਾਗ ਗਿਆ, ਫਿਰ ਇਹਨਾਂ ਦੇ ਦਰਸ਼ਨ ਕਰਨ ਤੋਂ ਬਿਨਾਂ ਤੇਰਾ ਜੀਵਨ ਨਿਰਬਲ ਹੋ ਜਾਵੇਗਾ। ਫਿਰ ਜਿਹੜੀ ਭਾਵਨਾ ਸੀ ਉਹ ਹੁਣ ਵੱਜਣੀ ਹੈ ਕਿ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਫਲ ਕਿੰਨਾ ਕੁ ਹੈ। ਰੋਜ਼ਾਨਾ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਕਿੰਨਾ ਕੁ ਲਾਭ ਸੀ, ਸਤਸੰਗਤ ਵਿੱਚ ਬੈਠਣ ਦਾ ਕਿੰਨਾ ਲਾਭ ਸੀ। ਮਹਾਰਾਜ ਕਹਿੰਦੇ ਇਹ ਗਿਆਨ ਤਦ ਹੁੰਦਾ ਜਦ ਸਤਿਗੁਰਾਂ ਦੇ ਨਾਲ ਪ੍ਰੇਮ ਜਗ ਜਾਵੇ, ਔਰ ਸਤਿਗੁਰੂ ਮਹਾਰਾਜ ਸੰਗਤ ਵਿੱਚ ਲੈ ਆਉਣ, ਸੰਗਤ ਦੇ ਵਿੱਚੋਂ ਨਾਮ ਦੀ ਬਰਕਤ ਮਿਲ ਜਾਵੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਾਸਾ ਕਰ ਜਾਵੇ, ਅਸੀਂ ਵੀ ਸਤਿਗੁਰਾਂ ਦੇ ਨਾਲ ਮਿਲਾਪ ਕਰਕੇ ਪ੍ਰੇਮ ਜਗਾ ਕੇ ਇਹ ਭਗਤੀ ਕਰ ਸਕੀਏ ਕਿ ਪਰਮੇਸ਼ਰ ਆਪਣੇ ਸਰੂਪ ਦੀ ਅਭੇਦਤਾ ਦਾ ਆਨੰਦ ਦੇ ਦੇਵੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਰਤ ਬਖਸ਼ਿਸ਼ ਕਰਨੀ। ਕੱਲ੍ਹ ਦੇ ਸਲੋਕ ਵਿੱਚ ਲੋਭੀ ਕਾਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਇਹ ਸ਼ਰਵਣ ਕਰਕੇ ਆਨੰਦ ਪ੍ਰਾਪਤ ਕਰਾਂਗੇ। ਆਓ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਵਿੱਚ ਸ਼ਾਮਿਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।